करत कुरान मायने जस जिस कीमत आए।
वाहिगुरु जी का खालसा, वाहिगुरु जी की फतेह। तू सुल्तान कहा हो मियां, तेरी कमन बड़ाई, जो तू देहे सो कहां स्वामी, मैं मूर्ख कहण न जाई। तेरे गुण गावां देहे बुझाई, जैसे सच मैं रहूं रजाई। जगत गुरु आदि गुरु तन तन श्री गुरु ग्रंथ साहिब सच्चे पातशाह जी महाराज जी दे पवित्र पावन चरण कबलां च नौवें पातशाह तन तन श्री गुरु तेग बहादुर साहिब जी महाराज जी दे पवित्र पावन इतिहासक स्थान ते संध्या वेले दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डे भाग हन। सतगुरां दे पवित्र चरणां विच नेता प्रति एकत्र हो के धन धन श्री गुरु गोबिंद सिंह साहिब सच्चे पातशाह जी महाराज जी दे पवित्र पावन इतिहास दी कथा बहुत ही श्रद्धा भावना अदब ते सत्कार नाल सरवण कर रहे हो। कलगियां वाले चोजी प्रीतम पातशाह जी महाराज जी दे महान कवि और गुरु घर दे महान परम गुरसिख भाई साहब भाई नंद लाल जी उन्हां दे जीवन दी कुछ गाथा उन्हां दे प्रसंग दी कथा आपां कल शुरू कीती है। भाई साहब भाई नंद लाल जी दा जन्म पिता छज्जू राम जी दे ग्रह विखे गजनी शहर विच होया। इन्हां दे पिता जी वैष्णव भगत सन। जदों भाई नंद लाल जी 12 साल दी उम्र होई ते पिता ने सोचिया इहदी गल विच भी काठ दी कंठी पाईए और काठ दी कंठी पा के इहनूं भी वैष्णव मत दा धारनी बनाईए। अपने कुल गुरु नूं सद्दिया। जदों भाई नंद लाल जी दे गल विच कंठी पाउण लगे ते भाई साहब ने आख्या जी इस कंठी दी मैनूं लोड नहीं, जे मेरे गल विच कंठी पाउणी है तां परमात्मा दी बाणी दी कंठी पाओ। जिस बाणी दी कंठी नूं गल विच पहनण नाल इस लोक विच भी सुजस होवे ते अगे परलोक विच भी मुक्ति होवे। इह सुण के उस वक्त जिहड़ा कुल गुरु सी हैरान होया, कहण लगा कि बच्चा बड़ा सुमत वाला बुद्धि वाला बच्चा है। कहण लगे समा आवेगा तुहाडे ऐसे गुरु तुहानू मिलणगे जिहड़े ऐसी बाणी दी कंठी तुहाडे गल च पहनाउणगे। समा बीतदा गया। भाई नंद लाल जी ने बड़े वड्डे मकतब च पढ़ के बड़ी उच्ची फारसी उर्दू ते अरबी दी विद्या ग्रहण कीती और बादशाह बहादुर शाह जिहदा पहला नां शहजादा मुअज्जम सी औरंगजेब दा लड़का इहनूं पढ़ाउण वास्ते भाई नंद लाल जी दी ड्यूटी लगी और बहादुर शाह नूं अरबी फारसी दी विद्या भाई साहब भाई नंद लाल जी पढ़ाउंदे ने। पर मन विच गुरु साहब दे दर्शनां दी इच्छा बनी हुई, बड़ी महिमा कलगी धर दी सुनी सी भाई नंद लाल जी ने। तो एक बार सतगुरां दे दर्शन करन वास्ते भाई नंद लाल जी श्री आनंदपुर साहब आए। मन च फुरना कीता सतगुरु जी पूर्ण हन अंतरयामी हन, मैनू आप अपने कोल बुलाउणगे। ये फुरना करके भाई नंद लाल जी एक जगह ते बैठ गए। कई दिन बैठे रहे उड़ीकदे रहे सतगुरु जी का सुनेहा आवेगा। प्रेम की खिच पई। गुरु कलगीधर जी ने अपना एक मेवड़ा सिख भेज के भाई नंद लाल जी नूं अपने पास बुलाया। भाई नंद लाल जी ने गुरु साहब जी के दर्शन किए, सतगुरां दी उपमा गायन कीती, महाराज जी का सुजस गायन किया। तो कलगीधर पातशाह जी ने अपनी कृपा भरी सवली दृष्टि नाल भाई नंद लाल जी वल वेख्या। सतगुरां दे वेखण दी देरी सी, भाई नंद लाल जी दे अंदर दे बजर कपाट खुल गए। आत्म ज्ञान प्रगट हो आया, ब्रह्म ज्ञान का प्रकाश हो गया। ਕੁਝ ਸਮਾਂ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਬਚਨ ਬਿਲਾਸ ਸੁਣਦੇ ਰਹੇ। ਆਗਿਆ ਲੈ ਕੇ ਵਾਪਸ ਆਪਣੇ ਨਗਰ ਚਲੇ ਗਏ। ਇਸ ਪ੍ਰਕਾਰ ਨਾਲ ਭਾਈ ਨੰਦ ਲਾਲ ਜੀ ਹੁਣ ਗੁਰੂ ਘਰ ਦੇ ਪ੍ਰੇਮੀ ਬਣ ਚੁੱਕੇ ਨੇ, ਸਤਿਗੁਰਾਂ ਦੇ ਸਿੱਖ ਬਣ ਚੁੱਕੇ ਨੇ। ਗੁਰੂ ਕਲਗੀਧਰ ਦੇ ਚਰਨਾਂ ਦੀ ਸਿੱਖੀ ਭਾਈ ਨੰਦ ਲਾਲ ਜੀ ਨੇ ਗ੍ਰਹਿਣ ਕਰ ਲਈ ਹੈ। ਆਓ ਇੱਥੋਂ ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਜੀਵਨ ਦੇ ਕੁਝ ਅਹਿਮ ਜਿਹੜੀਆਂ ਘਟਨਾਵਾਂ ਹਨ, ਕਿਵੇਂ ਸਤਿਗੁਰਾਂ ਦੀ ਸ਼ਰਨ ਵਿੱਚ ਦੁਬਾਰਾ ਚੱਲ ਕੇ ਆਏ। ਉਹ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਸ ਕਥਾ ਵਿੱਚ ਲਿਖ ਰਹੇ ਨੇ। ਤੀਸਰੀ ਰੁੱਤ ਦਾ 26ਵਾਂ ਅੰਸੂ ਹੈ। ਆਓ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਨਕ ਮੁੱਲਾਂ ਨੇ ਟਿਗਰੈ ਉਹ ਰੰਗ ਤੇ ਤਨ ਪਾਏ।
ਅਨੇਕਾਂ ਮੁਲਾਣੇ ਅਨੇਕਾਂ ਮੁੱਲਾਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿੰਦੇ ਸਨ। ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਤਕਰੀਬਨ 1400 ਵਿਦਵਾਨ ਸੀ ਜਿਹੜੇ ਅਰਬੀ ਫਾਰਸੀ ਦੇ ਇਲਮ ਨੂੰ ਜਾਣਦੇ ਸੀ। ਬੜੇ ਵਿਦਵਾਨ ਇਹਨੇ ਆਪਣੇ ਕੋਲ ਰੱਖੇ ਹੋਏ ਸੀ। 1400 ਵਿਦਵਾਨ ਇਹਦੇ ਕੋਲ ਰਹਿੰਦੇ ਸਨ ਆਲੇ ਦੁਆਲੇ। ਤੋ ਬਹੁਤ ਸਾਰੇ ਮੁਲਾਣੇ ਜਿਹੜੇ ਅਰਬੀ ਫਾਰਸੀ ਦੇ ਬੜੇ ਵਿਦਵਾਨ ਸਨ ਉਹ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਰਹਿੰਦੇ ਨੇ, ਨਾਲੇ ਉਹਨੂੰ ਅਰਬੀ ਫਾਰਸੀ ਦੇ ਵਿੱਚ ਬਹੁਤ ਕੁਝ ਸੁਣਾਉਂਦੇ ਨੇ, ਔਰ ਬਦਲੇ ਵਿੱਚ ਉਹ ਮੁਲਾਣੇ ਤੇ ਕਾਜੀ ਔਰੰਗਜ਼ੇਬ ਦੇ ਕੋਲੋਂ ਬਹੁਤ ਸਾਰਾ ਧਨ ਬਹੁਤ ਸਾਰਾ ਰੁਪਈਆ ਪ੍ਰਾਪਤ ਕਰਦੇ ਹਨ।
ਕਰਤ ਕੁਲਾਨੇ ਮਾਇਨੇ ਜਸ ਜਿਸ ਕੀਮਤ ਆਏ।
ਔਰੰਗਜ਼ੇਬ ਦੇ ਜਿਹੜੇ ਉਹ ਮੁਲਾਣੇ ਨੇ ਕਾਜੀ ਨੇ ਮੌਲਵੀ ਨੇ ਉਹ ਕੁਰਾਨ ਦੇ ਅਰਥ ਕਰਦੇ ਰਹਿੰਦੇ ਨੇ, ਕੁਰਾਨ ਦੀਆਂ ਜਿਹੜੀਆਂ ਆਇਤਾਂ ਹਨ। ਔਰੰਗਜ਼ੇਬ ਬੜਾ ਕੱਟੜ ਮੁਤਸਬੀ ਮੁਸਲਮਾਨ ਸੀ, ਆਪਣੇ ਧਰਮ ਗ੍ਰੰਥ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਨਹੀਂ ਸੀ ਸੁਣਦਾ, ਇਤਨਾ ਕੱਟੜ ਇਤਨਾ ਮੁਤਸਬੀ ਸੀ। ਤੇ ਕੁਰਾਨ ਦੀਆਂ ਜਿਹੜੀਆਂ ਆਇਤਾਂ ਅਰਬੀ ਫਾਰਸੀ ਵਿੱਚ ਲਿਖੀਆਂ ਹੋਈਆਂ ਨੇ ਉਹ ਜਿਹੜੀਆਂ ਆਇਤਾਂ ਹਨ ਉਹ ਆਇਤਾਂ ਪੜ੍ਹ ਕੇ ਜਿਹੜੇ ਮੌਲਵੀ ਕਾਜੀ ਮੁਲਾਣੇ ਨੇ ਉਹ ਮਾਇਨੇ ਕਰਦੇ ਨੇ। ਮਾਇਨੇ ਦਾ ਮਤਲਬ ਹੁੰਦਾ ਅਰਥ ਕਰਨਾ, ਕੁਰਾਨ ਦੀਆਂ ਆਇਤਾਂ ਦੇ ਅਰਥ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਸੁਣਾਉਂਦੇ ਹਨ।
ਜੋ ਪਈ ਖਾਸ ਕਚਹਿਰੀ ਲਾਗੈ ਜਾਂ,
ਜਿਹੋ ਜਿਹੋ ਜੀ ਕਿਸੇ ਵਿਦਵਾਨ ਦੀ ਮਤ ਹੈ, ਹਰ ਇੱਕ ਆਪਣੇ ਮਤ ਨਾਲ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਮਤ ਹੈ ਤੇ ਆਪੋ ਆਪਣੀ ਮਤ ਦੇ ਨਾਲ ਸਾਰੇ ਅਰਥ ਭਾਵ, ਕਿਉਂਕਿ ਗੁਰਬਾਣੀ ਦੇ ਵੀ ਸਤਿਗੁਰੂ ਜੀ ਦੀ ਬਾਣੀ ਦੇ ਵੀ ਅਰਥ ਜਿਹੜੇ ਨੇ ਆਪੋ ਆਪਣੀ ਮਤ ਅਨੁਸਾਰ, ਜਿੰਨਾ ਕਿਸੇ ਦਾ ਅਨੁਭਵ ਡੂੰਘਾ ਹੁੰਦਾ ਉਹਦੇ ਮੁਤਾਬਕ ਹੀ ਕਰਦਾ ਹੈ। ਤੋ ਇਸੇ ਤਰ੍ਹਾਂ ਉਹ ਜਿਹੜੇ ਵਿਦਵਾਨ ਨੇ ਸਾਰੇ ਵੱਖੋ ਵੱਖਰੇ ਢੰਗ ਨਾਲ ਜਿੰਨੀ ਜਿੰਨੀ ਉਹਨਾਂ ਦੀ ਮਤ ਹੈ ਆਪਣੀ ਮਤ ਅਨੁਸਾਰ ਉਹ ਕੁਰਾਨ ਦੇ ਅਰਥ ਕਰਦੇ ਨੇ। ਔਰੰਗਜ਼ੇਬ ਸੁਣਦਾ ਹੈ। ਔਰੰਗਜ਼ੇਬ ਦੀ ਜਿਹੜੀ ਖਾਸ ਕਚਹਿਰੀ ਹੈ ਉਹ ਔਰੰਗਜ਼ੇਬ ਦੀ ਜਦੋਂ ਖਾਸ, ਇੱਕ ਆਮ ਕਚਹਿਰੀ ਹੁੰਦੀ ਹੈ ਜਿਹਦੇ ਵਿੱਚ ਆਮ ਲੋਕ ਆਉਂਦੇ ਨੇ ਫਰਿਆਦਾਂ ਕਰਦੇ ਨੇ ਪੁਕਾਰਾਂ ਕਰਦੇ ਨੇ, ਇੱਕ ਖਾਸ ਕਚਹਿਰੀ ਹੁੰਦੀ ਹੈ ਜਿਹਦੇ ਵਿੱਚ ਕੇਵਲ ਉਹਦੇ ਖਾਸ ਬੰਦੇ ਜਿਹੜੇ ਨੇ ਉਹੀ ਗੱਲਬਾਤ ਕਰਦੇ ਨੇ। ਤੋ ਔਰੰਗਜ਼ੇਬ ਬਾਦਸ਼ਾਹ ਦੀ ਇੱਕ ਖਾਸ ਕਚਹਿਰੀ ਲੱਗਦੀ ਹੈ।
ਉੱਥੇ ਦਰੋਗਾ ਪ੍ਰੇਮੀ ਤਾਂ,
ਉੱਥੇ ਇੱਕ ਦਰੋਗਾ ਵੀ ਸੀ ਜਿਹੜਾ ਔਰੰਗਜ਼ੇਬ ਦੀ ਖਾਸ ਕਚਹਿਰੀ ਵਿੱਚ ਰੋਜ਼ ਜਾਂਦਾ ਸੀ। ਉਹ ਜਿਹੜਾ ਦਰੋਗਾ ਸੀ ਉਹ ਖੁਦਾ ਦਾ ਪ੍ਰੇਮੀ ਸੀ, ਹੈ ਤਾਂ ਮੁਸਲਮਾਨ ਸੀ ਪਰ ਪਰਮਾਤਮਾ ਦਾ ਪ੍ਰੇਮੀ ਸੀ, ਖੁਦਾ ਦਾ ਪ੍ਰੇਮ ਸੀ ਉਹਦੇ ਹਿਰਦੇ ਵਿੱਚ।
ਨੰਦ ਲਾਲ ਸੰਗ ਰਾਖਤ ਪ੍ਰੀਤ,
ਜਿਹੜਾ ਦਰੋਗਾ ਸੀ ਉਹ ਭਾਈ ਨੰਦ ਲਾਲ ਜੀ ਨਾਲ ਪ੍ਰੀਤ ਰੱਖਦਾ ਸੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੇ ਵਿਦਵਾਨ ਪੁਰਸ਼ ਸਨ, ਅਰਬੀ ਫਾਰਸੀ ਦੇ ਬੜੇ ਵਿਦਵਾਨ ਸਨ, ਫਿਰ ਗੁਰੂ ਘਰ ਦੀ ਮਰਿਆਦਾ ਗੁਰਮਤ ਦੇ ਵੀ ਜਾਣੂ ਸਨ। ਤੇ ਉਹ ਜਿਹੜਾ ਦਰੋਗਾ ਸੀ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨਾਲ ਬੜੀ ਪ੍ਰੀਤ ਕਰਦਾ, ਭਾਈ ਨੰਦ ਲਾਲ ਜੀ ਨਾਲ ਗੂੜਾ ਸਨੇਹ ਕਰਦਾ ਹੈ।
ਮਿਲ ਮਸਲੇ ਕੋ ਕਰਤਾ ਨੀਟ,
ਔਰ ਜਦੋਂ ਵੀ ਭਾਈ ਨੰਦ ਲਾਲ ਜੀ ਨੂੰ ਮਿਲਦਾ ਹੈ ਤੇ ਭਾਈ ਨੰਦ ਲਾਲ ਜੀ ਨੂੰ ਮਿਲ ਕੇ ਉਹ ਬਹੁਤ ਸਾਰੀਆਂ ਗੱਲਾਂ ਖੁਦਾ ਦੇ ਘਰ ਦੀਆਂ ਰੱਬ ਦੇ ਘਰ ਦੀਆਂ ਕਰਦਾ ਤੇ ਸੁਣਦਾ। ਮਨ ਵਿੱਚ ਇਹਦੇ ਜਗਿਆਸਾ ਹੈ, ਜਗਿਆਸੂ ਹੈ ਨਾ, ਜਗਿਆਸੂ ਦੇ ਅੰਦਰ ਕੁਝ ਨਾ ਕੁਝ ਜਾਣਨ ਦੀ ਇੱਛਾ ਬਣੀ ਰਹਿੰਦੀ ਹੈ। ਇਹ ਦਰੋਗਾ ਭਾਈ ਨੰਦ ਲਾਲ ਜੀ ਕੋਲ ਆਉਂਦਾ ਜਦੋਂ ਵਿਹਲਾ ਹੁੰਦਾ, ਫਿਰ ਘੰਟਿਆਂ ਬੱਧੀ ਭਾਈ ਨੰਦ ਲਾਲ ਜੀ ਕੋਲ ਬੈਠ ਕੇ ਰੱਬ ਦੇ ਘਰ ਦੀਆਂ ਖੁਦਾ ਦੇ ਘਰ ਦੀਆਂ ਗੱਲਾਂ ਸੁਣਦਾ ਹੈ।
ਸ਼ੌਕ ਖੁਦਾਏ ਮਿਲਨ ਕੋ ਧਰੈ ਤਿਸ ਦਿਸ਼ ਕੀ ਬਾਤੈ ਬੋ ਕਰੈ।
ਦਰੋਗਾ ਹੈ, ਖੁਦਾ ਨੂੰ ਮਿਲਣ ਦਾ ਸ਼ੌਕ ਰੱਖਦਾ, ਚਾਉ ਰੱਖਦਾ। ਖੁਦਾ ਨੂੰ ਮਿਲਣ ਵਾਸਤੇ ਦੇ ਮਨ ਵਿੱਚ ਵੈਰਾਗ ਦੀ ਅਵਸਥਾ ਬਣੀ ਹੋਈ ਹੈ, ਮਨ ਵੈਰਾਗੀ ਹੈ ਤੇ ਖੁਦਾ ਨੂੰ ਮਿਲਣਾ ਚਾਹੁੰਦਾ ਹੈ। ਇਸ ਕਰਕੇ ਖੁਦਾ ਦੇ ਘਰ ਦੀਆਂ ਗੱਲਾਂ, ਰੱਬ ਦੇ ਘਰ ਦੀਆਂ ਗੱਲਾਂ ਭਾਈ ਨੰਦ ਲਾਲ ਜੀ ਦੇ ਕੋਲੋਂ ਪੁੱਛਦਾ ਹੈ।
ਬੂਜਤ ਨੰਦ ਲਾਲ ਕੇ ਸੰਗਾ,
ਜੋ ਵੀ ਇਹਦੇ ਮਨ ਵਿੱਚ ਸਵਾਲ ਆਉਂਦਾ ਹੈ ਉਹ ਸਵਾਲ ਇਹ ਭਾਈ ਨੰਦ ਲਾਲ ਜੀ ਨੂੰ ਪੁੱਛਦਾ ਹੈ। ਜੋ ਵੀ ਇਹਦੇ ਮਨ ਚ ਫੁਰਨਾ ਆਉਂਦਾ ਹੈ, ਸਾਧਨਾ ਕਰਦਿਆਂ ਅਗਰ ਕੋਈ ਅੜਚਣ ਆਉਂਦੀ ਹੈ ਤਾਂ ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਕੋਲੋਂ ਪੁੱਛਦਾ ਹੈ।
ਇਹ ਪਾਖੈ ਜਸ ਗੁਰੂ ਉਤੰਗਾ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਉਸੇ ਤਰ੍ਹਾਂ ਉਹਦੇ ਅੰਦਰ ਦੀ ਭਾਵਨਾ ਸਮਝ ਕੇ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਇੱਥੋਂ ਤੱਕ ਕਿ ਦਰੋਗੇ ਨੇ ਭਾਈ ਨੰਦ ਲਾਲ ਜੀ ਨੂੰ ਆਪਣਾ ਮੁਰਸ਼ਦ ਮੰਨ ਲਿਆ। ਉਹ ਕਹਿੰਦਾ ਭਾਈ ਨੰਦ ਲਾਲ ਜੀ ਤੁਸੀਂ ਮੇਰੇ ਮੁਰਸ਼ਦ ਹੋ, ਮੇਰੇ ਗੁਰੂ ਹੋ, ਤੁਸੀਂ ਮੈਨੂੰ ਗਿਆਨ ਦੇਣਾ, ਤੁਹਾਡੇ ਦਿੱਤੇ ਗਿਆਨ ਮੁਤਾਬਕ ਮੈਂ ਪਰਮਾਰਥ ਦੇ ਰਸਤੇ ਦਾ ਪੰਧੀ ਬਣਨਾ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਨੂੰ ਇਹਨੇ ਆਪਣਾ ਗੁਰੂ ਮੰਨ ਲਿਆ, ਗੁਰੂ ਬਣਾ ਲਿਆ ਹੈ।
ਚੌਪਈ ਏਕ ਮਾਇਨਾ ਅਰਿਓ ਨਾ ਹੋਏ, ਨੌ ਰੰਗ ਬੂਜਤ ਸਭ ਤੇ ਸੋਏ।
ਖਾਲਸਾ ਜੀ, ਔਰੰਗਜ਼ੇਬ ਕੁਰਾਨ ਦੀ ਬੜੀ ਡੂੰਘੀ ਸਟੱਡੀ ਕਰਦਾ ਸੀ, ਡੂੰਘਾ ਅਧਿਐਨ ਕਰਦਾ ਸੀ ਤੇ ਇੱਕ ਇੱਕ ਆਇਤ ਦੇ ਅਰਥ ਬੜੇ ਵਿਦਵਾਨਾਂ ਕੋਲੋਂ ਪੁੱਛਦਾ ਸੀ। ਕੁਰਾਨ ਦੇ ਵਿੱਚੋਂ ਇੱਕ ਆਇਤ ਆ ਗਈ ਔਰੰਗਜ਼ੇਬ ਦੇ ਸਾਹਮਣੇ, ਉਹਦਾ ਮਾਇਨਾ ਔਰੰਗਜ਼ੇਬ ਦੇ ਸਾਹਮਣੇ ਅੜ ਗਿਆ, ਉਹਦੇ ਜਿਹੜੇ ਅਰਥ ਸੀ ਉਹ ਸਪਸ਼ਟ ਨਹੀਂ ਹੋ ਸਕੇ। ਜੋ ਸਮਝਦਾ ਸੀ ਉਹਦੇ ਮੁਤਾਬਕ ਉਹ ਅਰਥ ਢੁਕਦੇ ਨਹੀਂ ਸੀ, ਲਾਗੂ ਨਹੀਂ ਸੀ ਹੁੰਦੇ। ਬੜੇ ਅਰਥ ਵਿਦਵਾਨਾਂ ਕੋਲੋਂ ਵੀ ਕਰਾਉਂਦਾ ਸੀ, ਵਿਦਵਾਨ ਵੀ ਦੱਸਦੇ ਸੀ ਇਹਦਾ ਅਰਥ ਇਹ ਹੈ, ਪਰ ਔਰੰਗਜ਼ੇਬ ਦੇ ਕੋਲੋਂ ਉਹ ਜਿਹੜੇ ਆਇਤ ਦੇ ਅਰਥ ਸਾਨੂੰ ਅੜ ਗਏ। ਉਹ ਅਰਥ ਨੁਰੰਗ ਸਾਰਿਆਂ ਕੋਲੋਂ ਪੁੱਛਦਾ ਹੈ।
ਜਿਤਕ ਮੁਲਾਨੇ ਸੁਮਤ ਕਾਵੈ, ਸਭੀ ਉਨਕੋ ਸੋ ਸੁਨੇ ਬੁਲਾਵੈ।
ਜਿੰਨੇ ਸਿਆਣੇ ਸਿਆਣੇ ਮੁਲਾਣੇ, ਕਾਜੀ, ਮੌਲਵੀ, ਜਿਹੜੇ ਅਰਬੀ ਫਾਰਸੀ ਦੇ ਬੜੇ ਬੜੇ ਵਿਦਵਾਨ ਸਨ, ਉਹ ਔਰੰਗਜ਼ੇਬ ਉਹਨਾਂ ਨੂੰ ਸੱਦਦਾ ਹੈ, ਉਹਨਾਂ ਨੂੰ ਬੁਲਾ ਕੇ ਫਿਰ ਉਹਨਾਂ ਨੂੰ ਪੁੱਛਦਾ, ਜੀ ਇਹ ਜਿਹੜੀ ਆਇਤ ਹੈ ਕੁਰਾਨ ਦੀ, ਇਹਦੇ ਅਰਥ ਦੱਸੋ, ਇਹਦੇ ਮਾਇਨੇ ਤੁਸੀਂ ਮੈਨੂੰ ਕਰਕੇ ਸੁਣਾਓ ਤਾਂ ਜੋ ਮੇਰੀ ਖਾਤਰ ਜਮ੍ਹਾਂ ਹੋ ਜਾਏ, ਤਸੱਲੀ ਹੋ ਜਾਏ। ਤੋ ਔਰੰਗਜ਼ੇਬ ਬਾਦਸ਼ਾਹ ਉਹਨਾਂ ਕੋਲੋਂ ਸੁਣਦਾ ਬੁਲਾ ਬੁਲਾ ਕੇ,
ਨਹੀਂ ਤਸੱਲਾ ਕਿਸ ਤੇ ਹੋਏ।
ਔਰੰਗਜ਼ੇਬ ਦੇ ਅੰਦਰ ਦੀ ਤਸੱਲੀ ਨਹੀਂ ਹੋਈ, ਅਰਥ ਤਾਂ ਬੜਿਆਂ ਕੋਲੋਂ ਸੁਣੇ, ਬੜਿਆਂ ਕੋਲੋਂ ਅਰਥ ਸੁਣੇ, ਹਰ ਇੱਕ ਵਿਦਵਾਨ ਮੌਲਵੀ ਕਾਜੀ ਆ ਕੇ ਆਪਣੇ ਆਪਣੇ ਢੰਗ ਨਾਲ ਜਿੰਨੀ ਜਿੰਨੀ ਕਿਸੇ ਦੀ ਮੱਤ ਅਰਥ ਕਰਦੇ ਨੇ, ਪਰ ਕਿਸੇ ਪਾਸੋਂ ਵੀ ਐਸਾ ਅਰਥ ਨਹੀਂ ਹੋ ਪਾਇਆ ਜਿਹਦੇ ਨਾਲ ਔਰੰਗਜ਼ੇਬ ਦੇ ਮਨ ਦੀ ਤਸੱਲੀ ਹੋ ਸਕਦੀ।
ਮਤਿ ਅਨੁਸਾਰ ਕਹਿ ਸਭ ਕੋਈ,
ਸਾਰੇ ਵਿਦਵਾਨ, 1400 ਵਿਦਵਾਨ ਸੀ ਔਰੰਗਜ਼ੇਬ ਦੇ ਕੋਲ, ਕਿਹੜਾ ਇੱਕ ਵਿਦਵਾਨ ਸੀ, ਸਾਰਿਆਂ ਵਿਦਵਾਨਾਂ ਕੋਲੋਂ ਦੋ ਦੋ ਚਾਰ ਚਾਰ ਵਿਦਵਾਨਾਂ ਨੂੰ, ਪੰਜ ਪੰਜ ਵਿਦਵਾਨਾਂ ਨੂੰ ਰੋਜ਼ ਸੁਣਦਾ, ਰੋਜ਼ ਉਹਨਾਂ ਕੋਲੋਂ ਪੁੱਛਦਾ, ਉਹ ਸਾਰੇ ਆਪੋ ਆਪਣੇ ਢੰਗ ਨਾਲ ਅਰਥ ਕਰਕੇ ਸੁਣਾਉਂਦੇ ਨੇ, ਪਰ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਹੀਂ ਹੋ ਰਹੀ।
ਫਿਕਰਮੰਦ ਨੁਰੰਗ ਬੋਰੈ,
ਔਰੰਗਜ਼ੇਬ ਦੇ ਮਨ ਵਿੱਚ ਇਸ ਗੱਲ ਦਾ ਬੜਾ ਫਿਕਰ ਰਹਿੰਦਾ, ਬੜਾ ਫਿਕਰਮੰਦ ਹੁੰਦਾ, ਬੜਾ ਚਿੰਤਾ ਤੁਰ ਹੁੰਦਾ ਔਰੰਗਜ਼ੇਬ।
ਕਰੇ ਮਾਇਨਾ ਸਭ ਸੂ ਕੈ,
ਉਹ ਸਾਰਿਆਂ ਨੂੰ ਕਹਿੰਦਾ ਜੀ ਇਹਦੇ ਮਾਇਨੇ ਕਰੋ, ਮੈਨੂੰ ਤਸੱਲੀ ਨਹੀਂ ਹੋ ਰਹੀ, ਜਿਹੜਾ ਮਾਇਨਾ ਤੁਸੀਂ ਕਰਦੇ ਹੋ, ਜਿਹੜਾ ਅਰਥ ਤੁਸੀਂ ਕਰਦੇ ਹੋ, ਇਸ ਅਰਥ ਨਾਲ ਮੇਰੀ ਸੰਤੁਸ਼ਟੀ ਨਹੀਂ ਹੋ ਰਹੀ। ਜਿਹੜਾ ਵੀ ਕੋਈ ਵਿਦਵਾਨ ਆਉਂਦਾ, ਕਾਜੀ ਮੌਲਵੀ ਕੋਈ ਨਵਾਂ ਵੀ ਆਉਂਦਾ, ਤੇ ਉਹਨੂੰ ਵੀ ਇਹੀ ਕਹਿੰਦਾ ਜੀ ਇਸ ਆਇਤ ਦੇ ਅਰਥ ਕਰਕੇ ਸੁਣਾਓ।
ਅਨਕ ਇਲਮ ਕੇ ਆਲਮ ਜਾਵੇ,
ਬੜੇ ਬੜੇ ਇਲਮ ਦੇ ਜਿਹੜੇ ਵੱਡੇ ਵੱਡੇ ਆਲਮ ਫਾਜ਼ਲ ਲੋਕ ਸਨ, ਜਿਨ੍ਹਾਂ ਨੇ ਕੁਰਾਨ ਜ਼ੁਬਾਨੀ ਯਾਦ ਕੀਤੀ ਹੋਈ ਸੀ, ਜਿਨ੍ਹਾਂ ਨੇ ਕੁਰਾਨ ਦੀਆਂ ਆਇਤਾਂ ਜ਼ੁਬਾਨੀ ਕੰਠ ਕੀਤੀਆਂ ਹੋਈਆਂ, ਉਹਨਾਂ ਦੇ ਅਰਥ ਯਾਦ ਕੀਤੇ ਹੋਏ ਸੀ, ਉਹ ਬੜੇ ਬੜੇ ਜਿਹੜੇ ਆਪਣੇ ਆਪਣੇ ਇਲਮ ਦੇ ਆਲਮ ਲੋਕ ਨੇ, ਉਹ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਆਉਂਦੇ ਹਨ।
ਕਰੇ ਵਿਚਾਰਨ ਪਾਕ ਸੁਨਾਵੇ।
ਔਰੰਗਜ਼ੇਬ ਬਾਦਸ਼ਾਹ ਨੂੰ ਆ ਕੇ ਉਹ ਦੱਸਦੇ ਨੇ ਕਿ ਇਹਦਾ ਅਰਥ ਆ ਹੈ, ਜਿਵੇਂ ਉਹ ਘਰੋਂ ਸੋਚ ਕੇ ਆਉਂਦੇ ਨੇ, ਵਿਚਾਰ ਕੇ ਡੂੰਘੇ ਅਰਥਾਂ ਨੂੰ ਪੜ੍ਹ ਪੜ੍ਹ ਕੇ ਆਉਂਦੇ ਨੇ, ਤੇ ਫਿਰ ਆ ਕੇ ਸੁਣਾਉਂਦੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਹੇ ਬਾਦਸ਼ਾਹ, ਇਸ ਆਇਤ ਦੇ ਇਹ ਅਰਥ ਹਨ, ਇਹ ਮਾਇਨੇ ਹਨ।
ਤੋ ਨਾ ਕਿਸਤੇ ਆਇਓ ਸੋਏ।
ਜਿਸ ਤਰ੍ਹਾਂ ਦੇ ਅਰਥ ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਸੀ, ਓਦਾਂ ਦੇ ਅਰਥ ਨਹੀਂ ਮਿਲ ਸਕੇ। ਕਾਰਨ ਕੀ ਸੀ? ਜਿਹੜੇ ਵਿਦਵਾਨ ਨੇ ਕੇਵਲ ਸ਼ਬਦਾਂ ਦੇ ਅਰਥਾਂ ਨੂੰ ਤਾਂ ਸਮਝਦੇ ਨੇ, ਪਰ ਅੰਦਰ ਦੇ ਭਾਵ ਅਰਥ ਉਹਨਾਂ ਨੂੰ ਸਮਝ ਨਹੀਂ ਆਉਂਦੇ। ਕੇਵਲ ਕਿਤਾਬੀ ਗਿਆਨੀ ਤਾਂ ਬੜੇ ਸੀ, ਕਿਤਾਬਾਂ ਪੜ੍ਹੀਆਂ ਹੋਈਆਂ ਇਹੋ ਜਿਹੇ ਇਲਮ ਵਾਲੇ ਤਾਂ ਬੜੇ ਸੀ, ਪਰ ਸਾਧਕ ਨਹੀਂ ਸੀ। ਧਾਰਮਿਕ ਜਗਤ ਦੇ ਲਿਖੇ ਹੋਏ ਗ੍ਰੰਥਾਂ ਦੇ ਅਰਥਾਂ ਨੂੰ ਭਾਵਾਂ ਨੂੰ ਸਮਝਣ ਵਾਲਾ ਸਾਧਕ ਹੀ ਹੈ। ਸਾਧਨਾ ਕਰਨ ਵਾਲਾ ਸਾਧਕ ਜਿੱਥੇ ਅਰਥਾਂ ਤੱਕ ਪਹੁੰਚ ਜਾਂਦਾ ਹੈ, ਕੇਵਲ ਮਗਜ਼ਮਾਰੀ ਕਰਕੇ ਪੜ੍ਹਾਈ ਕਰਨ ਵਾਲੇ, ਟੀਕਿਆਂ ਨੂੰ ਪੜ੍ਹਨ ਵਾਲੇ, ਉਹ ਉੱਥੇ ਨਹੀਂ ਪਹੁੰਚਦੇ ਜਿੱਥੇ ਇੱਕ ਸਾਧਨਾ ਕਰਨ ਵਾਲਾ ਸਾਧਕ ਪਹੁੰਚ ਜਾਂਦਾ ਹੈ। ਇਹ ਜਿਹੜੇ ਵਿਦਵਾਨ ਸੀ, ਇਹਦੇ ਕੇਵਲ ਪੜ੍ਹੇ ਲਿਖੇ ਵਿਦਵਾਨ ਹੀ ਸੀ, ਸਾਧਕ ਨਹੀਂ ਸੀ। ਇਸ ਕਰਕੇ ਜਿਹੜੇ ਅਰਥ ਕਰਦੇ ਨੇ, ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਹਾਂ, ਕੋਈ ਸਾਧਕ ਹੋਵੇ, ਉਹ ਅਰਥ ਕਰੇ ਤੇ ਔਰੰਗਜ਼ੇਬ ਦੀ ਨਿਸ਼ਾ ਹੋ ਜਾਏ, ਔਰੰਗਜ਼ੇਬ ਦੀ ਤਸੱਲੀ ਹੋ ਜਾਏ, ਇਹਦੇ ਮਨ ਦੀ ਖਾਤਰ ਜਮ੍ਹਾਂ ਹੋ ਜਾਏ, ਪਰ ਐਸਾ ਕੋਈ ਸਾਧਕ ਨਹੀਂ ਆਇਆ। ਬੜਿਆਂ ਕੋਲੋਂ ਅਰਥ ਕਰਵਾਏ, ਸਾਰੇ ਆ ਕੇ ਅਰਥ ਕਰਦੇ ਨੇ, ਪਰ ਔਰੰਗਜ਼ੇਬ ਬਾਦਸ਼ਾਹ ਦੇ ਮਨ ਦੀ ਤਸੱਲੀ ਨਹੀਂ ਹੋਈ।
ਕਰ ਬੁਧਾਰ ਰਹੇ ਸਭ ਕੋਈ।
ਬੜੇ ਬੜੇ ਵਿਦਵਾਨ ਜਿਹੜੇ ਸਨ, ਆਲਮ ਫਾਜ਼ਲ ਵਿਦਵਾਨ, ਉਹ ਆਪਣੀ ਬੁੱਧੀ ਦਾ ਬਲ ਲਾ ਲਾ ਕੇ ਹਾਰ ਗਏ। ਜਿੰਨੀ ਕੁ ਉਹਨਾਂ ਦੀ ਬੁੱਧੀ ਸੀ, ਆਪਣੀ ਬੁੱਧੀ ਮੁਤਾਬਕ ਉਹ ਬਲ ਲਾ ਲਾ ਕੇ ਹਾਰ ਗਏ, ਅਰਥ ਕਰ ਕਰਕੇ ਹਾਰ ਗਏ।
ਗਏ ਹੋ ਪਦਰ ਟੇਕੇ ਇੱਕ ਦਿਨ ਮਾਓ।
ਇੱਕ ਦਿਨ ਦਾ ਵਚਨ ਹੈ ਕਿ ਔਰੰਗਜ਼ੇਬ ਦਾ ਲੜਕਾ ਸ਼ਹਿਜ਼ਾਦਾ ਮੁਅੱਜਮ, ਯਾਨੀ ਕਿ ਬਹਾਦਰ ਸ਼ਾਹ, ਬਹਾਦਰ ਸ਼ਾਹ ਇੱਕ ਦਿਨ ਆਪਣੇ ਬਾਪੂ ਔਰੰਗਜ਼ੇਬ ਦੀ ਕਚਹਿਰੀ ਵਿੱਚ ਗਿਆ।
ਬੈਠੇ ਜਾਏ ਬਹਾਦਰ ਚਾਓ।
ਬਹਾਦਰ ਸ਼ਾਹ ਬਾਦਸ਼ਾਹ ਆਪਣੇ ਪਿਤਾ ਔਰੰਗਜ਼ੇਬ ਦੀ ਕਚਹਿਰੀ ਵਿੱਚ, ਔਰੰਗਜ਼ੇਬ ਦੀ ਸਭਾ ਵਿੱਚ ਆ ਕੇ ਬੈਠਾ।
ਬਹੁਤ ਮੁਲਾ ਨੇ ਬੈਠੇ ਤੇਰ।
ਖਾਸ ਕਚਹਿਰੀ ਸੀ, ਬੜੇ ਬੜੇ ਖਾਸ ਮੁਲਾਣੇ, ਕਾਜੀ, ਮੌਲਵੀ, ਜਿਹੜੇ ਵੱਡੇ ਵੱਡੇ ਮਕਤਬ ਚਲਾਉਂਦੇ ਸਨ, ਉਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਬੈਠੇ ਹੋਏ ਸਨ।
ਕਹਿਣ ਕਰੇ ਨਿਜ ਨਿਜ ਤਕਬੀਰ।
ਉਹ ਸਾਰੇ ਮੁਲਾਣੇ, ਸਾਰੇ ਕਾਜੀ ਆਪੋ ਆਪਣੀ ਤਕਬੀਰ ਨਾਲ ਦਲੀਲਾਂ ਦੇ ਕੇ, ਉਦਾਹਰਣਾਂ ਦੇ ਕੇ, ਪ੍ਰਮਾਣ ਦੇ ਦੇ ਕੇ ਔਰੰਗਜ਼ੇਬ ਨੂੰ ਸਮਝਾ ਰਹੇ ਨੇ, ਉਸ ਆਇਤ ਦੇ ਅਰਥ ਕਰ ਕਰਕੇ ਦੱਸ ਰਹੇ ਨੇ।
ਕਿਸ ਕੋ ਕਹਿਓ ਨਾ ਖਾਤਰ ਲਿਆਵੇ।
ਔਰੰਗਜ਼ੇਬ ਕਿਸੇ ਦੇ ਕੀਤੇ ਹੋਏ ਅਰਥਾਂ ਨੂੰ ਆਪਣੇ ਮਨ ਚ ਨਹੀਂ ਮੰਨਦਾ, ਕਹਿੰਦਾ ਜੀ ਇਹ ਅਰਥ ਨਹੀਂ ਹੋ ਸਕਦੇ।
ਨਹੀਂ,
ਵਿਦਵਾਨ ਸੀ, ਉਹ ਕਹਿੰਦਾ ਜੀ ਇਹ ਅਰਥ ਨਹੀਂ ਹੋ ਸਕਦੇ, ਮੈਂ ਇਹਨਾਂ ਅਰਥਾਂ ਨੂੰ ਨਹੀਂ ਮੰਨਦਾ, ਇਹ ਅਰਥ ਲਾਗੂ ਨਹੀਂ ਹੁੰਦੇ।
ਨਹੀਂ ਮਾਇਨਾ ਇਹ ਬਣ ਆਵੇ।
ਇਹ ਮਾਇਨਾ ਬਣ ਹੀ ਨਹੀਂ ਸਕਦਾ। ਔਰੰਗਜ਼ੇਬ ਵੀ ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ, ਇਸ ਕਰਕੇ ਉਹਨੇ ਆਖਿਆ ਜੀ ਜਿਹੜੇ ਅਰਥ ਇਹ ਮਾਇਨੇ ਤੁਸੀਂ ਕਰ ਰਹੇ ਹੋ, ਇਹ ਨਹੀਂ ਹੋ ਸਕਦੇ, ਇਹ ਮਾਇਨੇ ਮੇਰੀ ਸਮਝ ਵਿੱਚ ਨਹੀਂ ਪੈਂਦੇ।
ਦੀਦਸ਼ ਚਸ਼ਮ ਤਬੈ ਪਰਜ਼ੰਦ।
ਉਸ ਵਕਤ ਇਹਨੇ ਆਪਣੇ ਪੁੱਤਰ ਨੂੰ ਦੀਦਸ਼ ਚਸ਼ਮ ਨੇਤਰਾਂ ਨਾਲ ਵੇਖਿਆ ਵੀ ਇਹਦਾ ਪੁੱਤਰ ਬਹਾਦਰ ਸ਼ਾਹ ਵੀ ਬੈਠਾ ਸੀ ਔਰੰਗਜ਼ੇਬ ਦੀ ਕਚਹਿਰੀ ਵਿੱਚ, ਬਹਾਦਰ ਸ਼ਾਹ ਵੀ ਪੜ੍ਹਦਾ ਸੀ, ਉਹਦੇ ਕੋਲ ਵੀ ਉਸਤਾਦ ਰੱਖੇ ਹੋਏ ਸੀ ਅਰਬੀ ਫਾਰਸੀ ਦੇ। ਔਰੰਗਜ਼ੇਬ ਨੇ ਉਹਨੂੰ ਪੜ੍ਹਾਉਣ ਵਾਸਤੇ ਭਾਈ ਨੰਦ ਲਾਲ ਜੀ ਵਰਗੇ ਵਿਦਵਾਨਾਂ ਦੀ ਡਿਊਟੀ ਲਾਈ ਹੋਈ ਸੀ। ਇਹਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਆਪਣੀ ਕਚਹਿਰੀ ਵਿੱਚ ਬੈਠਿਆਂ ਵੇਖਿਆ।
ਅਰੇ ਓ ਮਾਇਨਾ ਏ ਓ ਬਿਲੰਦ।
ਉਸ ਵਕਤ ਉਹਨੇ ਵੀ ਵੇਖਿਆ ਬਹਾਦਰ ਸ਼ਾਹ ਨੇ ਕਿ ਇਹ ਜਿਹੜਾ ਅਰਥ ਹੈ ਆਇਤ ਦਾ ਬੜੇ ਦਿਨਾਂ ਦਾ ਅਟਕਿਆ ਹੋਇਆ, ਮੇਰੇ ਪਿਤਾ ਔਰੰਗਜ਼ੇਬ ਬਾਦਸ਼ਾਹ ਨੇ ਬੜਿਆਂ ਵਿਦਵਾਨਾਂ ਕੋਲ ਇਹਦੇ ਅਰਥ ਕਰਵਾ ਲਏ ਨੇ, ਪਰ ਕਿਸੇ ਵਿਦਵਾਨ ਕੋਲੋਂ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਹੀਂ ਹੋ ਸਕੀ, ਇਹ ਅਰਥ ਜਿਹੜੇ ਨੇ ਅੜੇ ਹੋਏ ਹਨ।
ਕਰੋ ਸਹਿਜਾਦਾ ਤੁਮ ਮਤ ਪਾਵੋ।
ਔਰੰਗਜ਼ੇਬ ਕਹਿਣ ਲੱਗਾ ਹੇ ਸਹਿਜਾਦਾ, ਮੁਅੱਜਮ ਇਹ ਜਿਹੜੇ ਅਰਥ ਨੇ ਅੜੇ ਹੋਏ ਨੇ, ਇਹ ਜਿਹੜੀ ਆਇਤ ਹੈ ਇਹਦੇ ਅਰਥ ਅੜੇ ਹੋਏ ਨੇ। ਤੂੰ ਵੀ ਵਿਦਵਾਨ ਹੈ, ਪੜ੍ਹਿਆ ਲਿਖਿਆ ਅਰਬੀ ਫਾਰਸੀ ਦੀ ਵਿਦਿਆ ਤੂੰ ਪੜ੍ਹ ਰਿਹਾ, ਬੜੇ ਬੜੇ ਵਿਦਵਾਨ ਤੈਨੂੰ ਵਿਦਿਆ ਪੜ੍ਹਾਉਂਦੇ ਨੇ ਅਰਬੀ ਫਾਰਸੀ ਦੀ, ਤੇ ਕੁਰਾਨ ਵੀ ਤੈਨੂੰ ਜ਼ੁਬਾਨੀ ਚੇਤੇ ਹੈ, ਤਾਂ ਏਦਾਂ ਕਰ ਹੇ ਸ਼ਹਿਜ਼ਾਦਾ ਮੁਅੱਜਮ, ਤੂੰ ਹੀ ਅਰਥ ਕਰ ਦੇ, ਸ਼ਾਇਦ ਤੇਰੇ ਕੀਤੇ ਹੋਏ ਅਰਥਾਂ ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ।
ਕਰ ਸਾਬਤ ਮਕਸੂਦ ਸੁਣਾਵੋ,
ਤੂੰ ਆਪਣੀ ਮਤ ਨੂੰ ਸਾਬਤ ਕਰਕੇ ਤੇਰਾ ਦਿਮਾਗ ਕਿਤਨਾ, ਤੇਰੀ ਬੁੱਧੀ ਕਿਤਨੀ ਹੈ, ਔਰ ਤੂੰ ਆਪਣੀ ਮਤ ਨੂੰ ਸਾਬਤ ਕਰਕੇ ਦੇ ਅਰਥ ਕਰਕੇ ਮੈਨੂੰ ਸੁਣਾ।
ਇਲਮ ਅਕਲ ਮੈਂ ਬਦੇ ਕਹਾਵੋ,
ਇਹ ਸ਼ਹਿਜ਼ਾਦਾ ਮੁਅੱਜਮ ਤੂੰ ਵੀ ਬੜੀ ਇਲਮ ਤੇ ਅਕਲ ਵਿਚ ਬੜਾ ਵੱਡਾ ਕਹਾਉਣਾ। ਔਰੰਗਜ਼ੇਬ ਕਹਿੰਦਾ, ਉਹ ਵੀ ਪਰਖਣ ਵਾਸਤੇ ਕਹਿ ਰਿਹਾ ਔਰੰਗਜ਼ੇਬ ਆਪਣੇ ਲੜਕੇ ਬਹਾਦਰ ਸ਼ਾਹ ਨੂੰ, ਕਹਿੰਦਾ ਬਹਾਦਰ ਸ਼ਾਹ ਤੂੰ ਵੀ ਇਲਮ ਤੇ ਇਲਮ ਨੂੰ ਜਾਣਨ ਵਾਲਾ ਬੜਾ ਵਿਦਵਾਨ ਕਹਾਉਣਾ ਆਪਣੇ ਆਪ ਨੂੰ ਕਿ ਮੇਰੇ ਜਿਹਾ ਕੋਈ ਵਿਦਵਾਨ ਨਹੀਂ।
ਤਬ ਜਾਨੋ ਮੈਂ ਇਸੇ ਬਤਾਵੋ,
ਸ਼ਹਿਜ਼ਾਦਾ ਮੁਅੱਜਮ ਜੇ ਤੂੰ ਇਸ ਆਇਤ ਦੇ ਅਰਥ ਕਰ ਦੇਵੇਂ ਫਿਰ ਮੈਂ ਜਾਣਾਂਗਾ ਕਿ ਤੂੰ ਵਿਦਵਾਨ ਹੈ, ਨਹੀਂ ਤਾਂ ਮੈਂ ਨਹੀਂ ਮੰਨਦਾ ਕਿ ਤੂੰ ਵਿਦਵਾਨ ਹੈ, ਤੂੰ ਆਲਮ ਹੈ, ਤੂੰ ਆਪਣੇ ਆਪ ਨੂੰ ਤੂੰ ਵੀ ਬੜਾ ਇਲਮ ਨੂੰ ਜਾਣਨ ਵਾਲਾ ਆਲਮ ਵਿਦਵਾਨ ਕਹਾਉਣਾ ਹੈ, ਪਰ ਮੈਂ ਤਾਂ ਜਾਣਾਂਗਾ ਤੈਨੂੰ ਵਿਦਵਾਨ ਜੇ ਤੂੰ ਇਸ ਆਇਤ ਦੇ ਅਰਥ ਕਰਕੇ ਮੇਰੀ ਤਸੱਲੀ ਕਰ ਦੇਵੇਂ।
ਸੁਣਤ ਫਿਕਰ ਸ਼ਹਿਜ਼ਾਦੇ ਕੀਆ,
ਸੁਣ ਕੇ ਸ਼ਹਿਜ਼ਾਦੇ ਮੁਅੱਜਮ ਨੂੰ ਫਿਕਰ ਪੈ ਗਿਆ ਵੀ ਜੇ ਏਡੇ ਏਡੇ ਵੱਡੇ ਵਿਦਵਾਨ ਔਰੰਗਜ਼ੇਬ ਦੀ ਮੌਲਵੀ ਕਾਜ਼ੀ ਤਸੱਲੀ ਨਹੀਂ ਕਰ ਸਕੇ ਤੇ ਮੈਂ ਇਹਦੇ ਅਰਥ ਕਰਕੇ ਕੀ ਤਸੱਲੀ ਕਰਾਂਗਾ। ਇਹ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਦੀ ਗੱਲ ਸ਼ਹਿਜ਼ਾਦਾ ਮੁਅੱਜਮ ਬਹਾਦਰ ਸ਼ਾਹ ਫਿਕਰਮੰਦ ਹੋ ਗਿਆ।
ਅਕਲ ਵਿਕੈ ਕੁਝ ਸਮਝ ਨਾ ਲਿਆ,
ਅਕਲ ਵਿੱਚ ਉਹ ਸਮਝ ਨਹੀਂ ਆਇਆ ਜਿਹੜੀ ਆਇਤ ਉੱਥੇ ਪੜ੍ਹੀ ਜਾ ਰਹੀ ਸੀ ਜਿਹਦੇ ਔਰੰਗਜ਼ੇਬ ਅਰਥ ਚਾਹੁੰਦਾ ਸੀ ਕਰਾਉਣੇ, ਸ਼ਹਿਜ਼ਾਦੇ ਮੁਅੱਜਮ ਨੂੰ ਸਮਝ ਨਹੀਂ ਪਈ। ਆਇਤ ਤਾਂ ਇਹਨੇ ਸੁਣ ਲਈ, ਉਹ ਆਇਤ ਦੇ ਥੋੜੇ ਥੋੜੇ ਅਰਥ ਵੀ ਇਹਨੇ ਸੁਣ ਲਏ ਜਿਹੜੇ ਮੌਲਵੀ ਕਾਜ਼ੀ ਕਰ ਰਹੇ ਸੀ, ਪਰ ਇਹਦੇ ਖਾਨੇ ਵਿੱਚ ਨਹੀਂ ਪਈ, ਉਹ ਇਹਦੇ ਦਿਮਾਗ ਦੇ ਵਿੱਚ ਉਹਦੇ ਅਰਥ ਨਹੀਂ ਪਏ।
ਪਦਰ ਅਗਾਰੀ ਅਰਜ਼ ਗੁਜ਼ਾਰੇ ਆਏ ਸਿਪਹਿਰੀ ਕਰੋ ਵਿਚਾਰੇ,
ਬਹਾਦਰ ਸ਼ਾਹ ਨੇ ਆਖਿਆ ਹੇ ਪਿਤਾ ਜੀ ਜਿਹੜੀ ਇਹ ਆਇਤ ਦੇ ਤੁਸੀਂ ਅਰਥ ਕਰਨ ਨੂੰ ਮੈਨੂੰ ਕਹਿ ਰਹੇ ਹੋ, ਹੁਣ ਮੈਂ ਇਹਦੇ ਅਰਥ ਨਹੀਂ ਕਰ ਸਕਦਾ, ਮੈਨੂੰ ਕੁਝ ਸਮਾਂ ਸੋਚਣ ਲਈ ਚਾਹੀਦਾ, ਕੁਝ ਸਮਾਂ ਵਿਚਾਰ ਕਰਨ ਲਈ ਚਾਹੀਦਾ, ਮੈਂ ਸ਼ਾਮ ਨੂੰ ਆਵਾਂਗਾ ਤੁਹਾਡੀ ਕਚਹਿਰੀ ਵਿੱਚ ਤੇ ਸ਼ਾਮ ਨੂੰ ਇਹਦੇ ਅਰਥ ਕਰਨ ਦਾ ਯਤਨ ਕਰਾਂਗਾ, ਹੁਣ ਮੈਨੂੰ ਸਮਾਂ ਚਾਹੀਦਾ, ਹੁਣੇ ਮੈਂ ਇਹਦੇ ਅਰਥ ਨਹੀਂ ਕਰ ਸਕਦਾ, ਮੈਨੂੰ ਕੁਝ ਸਮਝ ਨਹੀਂ ਆਈ, ਹਾਂ ਸ਼ਾਮ ਨੂੰ ਮੈਂ ਇਹਦੇ ਅਰਥ ਕਰਕੇ ਤੁਹਾਨੂੰ ਦੱਸ ਸਕਦਾ ਹਾਂ।
ਆਇਓ ਸਦਨ ਬਹਾਦਰ ਸ਼ਾਹ,
ਕਹਿ ਕੇ ਬਹਾਦਰ ਸ਼ਾਹ ਆਪਣੇ ਘਰ ਆ ਗਿਆ ਜਿੱਥੇ ਇਹਦਾ ਮਹਿਲ ਸੀ, ਇਹਦਾ ਆਪਣਾ ਨਿਵਾਸ ਸੀ, ਇਹ ਆਪਣੇ ਨਿਵਾਸ ਵਿੱਚ ਆਪਣੀ ਆਰਾਮਗਾਹ ਵਿੱਚ ਆ ਗਿਆ।
ਨੰਦ ਲਾਲ ਬੈਠਿਓ ਤਬ ਪਾਓ,
ਬਹਾਦਰ ਸ਼ਾਹ ਜਦੋਂ ਘਰ ਆ ਗਿਆ ਉੱਥੇ ਭਾਈ ਨੰਦ ਲਾਲ ਜੀ ਵੀ ਇਹਦੇ ਮਹਿਲ ਵਿੱਚ ਰਹਿੰਦੇ ਸਨ, ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹ ਵੀ ਉੱਥੇ ਆ ਕੇ ਬਹਾਦਰ ਸ਼ਾਹ ਦੇ ਕੋਲ ਬੈਠ ਗਏ।
ਹਿਰਦੈ ਫਿਕਰ ਮੈਂ ਬੋ ਗਲਤਾਨੇ,
ਨੰਦ ਲਾਲ ਜੀ ਨੇ ਵੇਖਿਆ ਕਿ ਬਹਾਦਰ ਸ਼ਾਹ ਬੜੇ ਵੱਡੇ ਫਿਕਰ ਵਿੱਚ ਬੈਠਾ, ਬੜੇ ਵੱਡੇ ਭਾਰੀ ਫਿਕਰ ਦੇ ਵਿੱਚ ਗਲਤ ਹੋ ਕੇ, ਫਿਕਰ ਦੇ ਵਿੱਚ ਗਲਤਾਨ ਹੋ ਕੇ ਬੈਠਾ ਹੈ।
ਇੱਕ ਤਿੰਨ ਚੱਖ ਸੋ ਸੁਨਤ ਨਾ ਕਾਨੇ,
ਔਰ ਨਾ ਕੁਝ ਵੇਖ ਰਿਹਾ, ਨਾ ਅੱਖਾਂ ਉੱਤੇ ਚੁੱਕ ਰਿਹਾ, ਨਾ ਕੋਈ ਗੱਲ ਸੁਣ ਰਿਹਾ, ਕਿਉਂਕਿ ਫਿਕਰ ਵਿੱਚ ਹੁੰਦਾ ਜਦੋਂ ਬੰਦਾ, ਉਦੋਂ ਅੱਖਾਂ ਖੁੱਲੀਆਂ ਹੋਣ ਤਾਂ ਵੀ ਉਹਨੂੰ ਕੁਝ ਦਿਸਦਾ ਨਹੀਂ, ਕੰਨਾਂ ਚੋਂ ਕੁਝ ਸੁਣਦਾ ਨਹੀਂ, ਫਿਕਰਮੰਦ ਹੋ ਜਾਂਦਾ, ਚਿੰਤਾ ਦੇ ਵਿੱਚ ਹੀ ਸੁਰਤੀ ਦੌੜਦੀ ਹੁੰਦੀ ਹੈ। ਤੂੰ ਫਿਕਰਮੰਦ ਸੀ ਬਾਦਸ਼ਾਹ ਬਹਾਦਰ ਸ਼ਾਹ, ਬੜਾ ਭਾਰੀ ਫਿਕਰਮੰਦ ਸੀ, ਇਸ ਕਰਕੇ ਅੱਖਾਂ ਕੰਨ ਖੁੱਲੇ ਹੋਣ ਦੇ ਬਾਵਜੂਦ ਵੀ ਨਾ ਕੁਝ ਵੇਖ ਰਿਹਾ ਨਾ ਸੁਣ ਰਿਹਾ।
ਮੁਖ ਤੇ ਕਹਿ ਨਾ ਕੇ ਸੰਗ ਬਾਤੇ,
ਚਿੰਤਾ ਵਿੱਚ ਆ ਔਰ ਇਸ ਕਰਕੇ ਫਿਕਰ ਵਿੱਚ ਹੋਇਆ, ਭਿਜਿਆ ਹੋਇਆ, ਆਪਣੇ ਮੂੰਹ ਤੋਂ ਵੀ ਕੁਝ ਨਹੀਂ ਬੋਲ ਰਿਹਾ, ਮੂੰਹ ਤੋਂ ਵੀ ਕੋਈ ਗੱਲ ਨਹੀਂ ਕਹਿ ਰਿਹਾ।
ਅੰਗ ਅਡੋਲ ਦੇਖ ਇਸ ਬਾਂਤੇ,
ਅਡੋਲ ਜਿਹਾ ਹੋਇਆ ਬੈਠਾ, ਸਰੀਰ ਦੇ ਅੰਗ ਵੀ ਜਿਹੜੇ ਨੇ ਇਹਦੇ ਉਹ ਨਿਸ਼ਕਿਰਿਆਮਾਨ ਜੇ ਹੋਏ ਪਏ ਨੇ, ਸਥਿਲ ਜੇ ਹੋਏ ਪਏ ਨੇ।
ਨੰਦ ਲਾਲ ਬੁੱਧਵੰਤ ਪਰੇਖਾ ਇਸਕੇ ਔਰ ਕੋ ਫਿਕਰ ਵਿਸ਼ੇਖਾ।
ਭਾਈ ਨੰਦ ਲਾਲ ਜੀ ਬੜੇ ਬੁੱਧੀਮਾਨ ਸਨ, ਬੜੇ ਸਿਆਣੇ ਸੂਝਵਾਨ ਸਨ। ਭਾਈ ਸਾਹਿਬ ਨੇ ਵੇਖ ਕੇ ਪਛਾਣ ਲਿਆ, ਪਰਖ ਲਿਆ ਕਿ ਅੱਜ ਸ਼ਹਿਜ਼ਾਦਾ ਮੁਅੱਜਮ ਬੜੇ ਫਿਕਰ ਵਿੱਚ ਹੈ, ਅੱਜ ਬਹਾਦਰ ਸ਼ਾਹ ਬੜੇ ਭਾਰੀ ਫਿਕਰ ਵਿੱਚ ਬੈਠਾ ਹੈ, ਇਹਦੇ ਅੰਦਰ ਚਿੰਤਾ ਹੈ। ਚਿੰਤਾ ਤੁਰ ਬੰਦੇ ਦੀ ਇਹੋ ਜਿਹੀ ਹਾਲਤ ਹੁੰਦੀ ਹੈ ਜੋ ਅੱਜ ਬਹਾਦਰ ਸ਼ਾਹ ਦੀ ਨਜ਼ਰ ਆ ਰਹੀ ਹੈ।
ਬੂਜਨ ਕੀਨਸ ਕਸ ਮਨ ਚਿੰਤਾ।
ਭਾਈ ਸਾਹਿਬ ਭਾਈ ਨੰਦ ਲਾਲ ਜੀ ਕੋਲ ਆ ਗਏ, ਬਹਾਦਰ ਸ਼ਾਹ ਦੇ ਕੋਲ ਬਹਿ ਕੇ ਪੁੱਛਣ ਲੱਗੇ, ਹਾਂ ਸ਼ਹਿਜ਼ਾਦਾ ਮੁਅੱਜਮ, ਦੱਸ ਅੱਜ ਤੈਨੂੰ ਕਿਸ ਗੱਲ ਦੀ ਚਿੰਤਾ ਹੈ, ਕਿਸ ਗੱਲ ਦਾ ਤੇਰੇ ਮਨ ਵਿੱਚ ਫਿਕਰ ਹੈ?
ਕਾਲਜ ਕਮਨ ਬਿਗੜੇ ਹਿਤਵੰਤਾ।
ਐਸਾ ਕਿਹੜਾ ਕੰਮ ਤੇਰਾ ਵਿਗੜ ਗਿਆ ਜਿਸ ਕਰਕੇ ਤੂੰ ਬੜਾ ਦੁਖੀ ਹੈ? ਕਿਉਂਕਿ ਐਸੀ ਚਿੰਤਾ ਤਾਂ ਦੁੱਖ ਉਦੋਂ ਹੀ ਹੁੰਦਾ ਜਦੋਂ ਕੋਈ ਕੰਮ ਵਿਗੜ ਜਾਏ। ਐਸਾ ਕਿਹੜਾ ਤੇਰਾ ਕੰਮ ਹੈ ਜਿਹੜਾ ਵਿਗੜ ਗਿਆ ਜਿਸ ਕਰਕੇ ਤੂੰ ਚਿੰਤਤ ਹੈ?
ਕਹਾ ਪਦਰ ਨੇ ਤੁਮੈ ਸੁਨਾਇਓ।
ਤੂੰ ਤਾਂ ਆਪਣੇ ਬਾਪ ਕੋਲ ਗਿਆ ਸੀ ਔਰੰਗਜ਼ੇਬ ਕੋਲ, ਤੇਰੇ ਬਾਪ ਨੇ ਐਸਾ ਤੈਨੂੰ ਕੀ ਸੁਣਾ ਦਿੱਤਾ, ਤੈਨੂੰ ਐਸਾ ਕੀ ਕਹਿ ਦਿੱਤਾ ਹੈ?
ਕਾਲਜ ਕਤਨ ਕਹਾ ਫੁਰਮਾਇਓ।
ਇੰਨਾ ਫਿਕਰ ਮੰਨਦਾ ਕਿਤੇ ਤੇਰੇ ਬਾਪ ਨੇ ਤੈਨੂੰ ਕੋਈ ਬਹੁਤਾ ਔਖਾ ਕੰਮ ਤਾਂ ਨੀ ਕਹਿ ਦਿੱਤਾ ਜਿਹੜਾ ਤੂੰ ਕਰ ਨੀ ਸਕਦਾ? ਕੋਈ ਐਸਾ ਕਠਿਨ ਕੰਮ ਤੈਨੂੰ ਕਹਿ ਦਿੱਤਾ ਹੋਵੇ, ਔਖਾ ਕੰਮ ਕਹਿ ਦਿੱਤਾ ਹੋਵੇ ਜਿਹੜਾ ਤੂੰ ਨਹੀਂ ਕਰ ਸਕਦਾ?
ਜੋ ਤੁਮ ਤੇ ਹੋਏ ਆਵਤ ਨਾਏ, ਬੈਠੇ ਮਹਾ ਫਿਕਰ ਕੇ ਮਾਏ।
ਜੋ ਤੇਰੇ ਕੋਲ ਹੋ ਨਹੀਂ ਪਾ ਰਿਹਾ, ਐਸਾ ਕੋਈ ਔਖਾ ਕੰਮ ਤੇਰੇ ਪਿਤਾ ਔਰੰਗਜ਼ੇਬ ਨੇ ਤੈਨੂੰ ਕਹਿ ਦਿੱਤਾ ਜਿਹੜਾ ਤੇਰੇ ਕੋਲ ਹੋ ਨਹੀਂ ਪਾ ਰਿਹਾ, ਤੇ ਤੂੰ ਇੱਥੇ ਆ ਕੇ ਬੜੇ ਫਿਕਰ ਵਿੱਚ, ਬੜੀ ਚਿੰਤਾ ਵਿੱਚ, ਬੜੀ ਭਾਰੀ ਪਰੇਸ਼ਾਨੀ ਵਿੱਚ ਭਿੱਜਾ ਹੋਇਆ ਬੈਠਾ ਹੈ?
ਨੰਦ ਲਾਲ ਦਾਨਸ਼ਵੰਦ ਮਾਂ।
ਭਾਈ ਨੰਦ ਲਾਲ ਜੀ ਬੜੇ ਦਾਨਸ਼ਵੰਦ ਸਨ, ਬੜੇ ਸਿਆਣੇ ਸੂਝਵਾਨ ਸਨ।
ਲਖਤ ਸ਼ਹਿਜ਼ਾਦੇ ਸੋ ਤਬਕਾ।
ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਚੰਗੀ ਤਰ੍ਹਾਂ ਜਾਣ ਕੇ, ਉਹਦੇ ਅੰਦਰ ਦੇ ਪੂਰੇ ਭਾਵ ਸਮਝ ਕੇ, ਭਾਈ ਨੰਦ ਲਾਲ ਜੀ ਨੇ ਇਹ ਬਚਨ ਸਹਿਜਾਦੇ ਮੁਅੱਜਮ ਨੂੰ ਕਹੇ ਹਨ।
ਸੁਣੋ ਮੀਰ ਮੁਨਸ਼ੀ ਮੈਂ ਗਏ।
ਕਹਿਣ ਲੱਗਾ, ਹੇ ਮੀਰ ਮੁਨਸ਼ੀ। ਭਾਈ ਨੰਦ ਲਾਲ ਜੀ, ਮੀਰ ਮੁਨਸ਼ੀ ਦਾ ਖਿਤਾਬ ਸੀ ਇਹਨਾਂ ਦੇ ਕੋਲ, ਬਾਦਸ਼ਾਹ ਬਹਾਦਰ ਸ਼ਾਹ ਦੇ ਘਰ ਔਰੰਗਜ਼ੇਬ ਦੇ ਕੋਲ। ਕਹਿਣ ਲੱਗਾ, ਹੇ ਮੀਰ ਮੁਨਸ਼ੀ ਜੀ, ਸੁਣੋ, ਅੱਜ ਮੈਂ ਆਪਣੇ ਪਦਰ ਪਿਤਾ ਦੇ ਕੋਲ ਗਿਆ ਸੀ।
ਪਦਰ ਹਜ਼ੂਰ ਬੈਠ ਤੇ ਪਏ।
ਮੇਰੇ ਪਿਤਾ ਦੀ ਖਾਸ ਕਚਹਿਰੀ ਲੱਗੀ ਹੋਈ ਸੀ ਔਰੰਗਜ਼ੇਬ ਬਾਦਸ਼ਾਹ ਦੀ, ਔਰ ਉਹਦੀ ਖਾਸ ਕਚਹਿਰੀ ਵਿੱਚ ਜਾ ਕੇ ਮੈਂ ਉਹਦੇ ਕੋਲ ਬੈਠ ਗਿਆ।
ਨਹੀਂ ਮਾਇਨਾ ਕਿਸ ਤੇ ਆਇਓ।
ਇੱਕ ਆਇਤ ਦੇ ਅਰਥ ਮੇਰਾ ਪਿਤਾ ਪੁੱਛ ਰਿਹਾ ਸੀ ਬੜੇ ਬੜੇ ਮੌਲਵੀਆਂ ਕੋਲੋਂ, ਕਾਜ਼ੀਆਂ ਕੋਲੋਂ, ਮੁਲਾਣਿਆਂ ਕੋਲੋਂ, ਪਰ ਕਿਸੇ ਮੁਲਾਣੇ ਕੋਲੋਂ, ਕਿਸੇ ਕਾਜ਼ੀ ਕੋਲੋਂ ਉਹ ਅਰਥ ਨਹੀਂ ਹੋ ਸਕੇ ਜਿਸ ਤਰ੍ਹਾਂ ਦੇ ਅਰਥ ਮੇਰਾ ਪਿਤਾ ਕਰਵਾਉਣਾ ਚਾਹੁੰਦਾ ਹੈ।
ਬਹੁ ਦਿਨ ਤੇ ਸਭ ਹੁਣ ਸੁਣਾਇਓ।
ਬੜੇ ਦਿਨਾਂ ਦੀ ਉਹ ਆਇਤ ਔਰੰਗਜ਼ੇਬ ਬਾਦਸ਼ਾਹ ਨੇ ਪਕੜੀ ਹੋਈ ਹੈ, ਬੜੇ ਬੜੇ ਵਿਦਵਾਨਾਂ ਕੋਲੋਂ, ਆਲਮ ਵਿਦਵਾਨਾਂ ਕੋਲੋਂ ਉਹਨੇ ਅਰਥ ਕਰਵਾ ਲਏ ਨੇ, ਪਰ ਉਹਦੇ ਮਨ ਦੀ ਤਸੱਲੀ, ਸੰਤੁਸ਼ਟੀ ਨਹੀਂ ਹੋ ਸਕੀ ਅਰਥਾਂ ਨੂੰ ਸੁਣ ਕੇ।
ਮੂੰਹ ਸੰਗ ਕਹਿਓ ਕਿ ਇਹ ਤੁਮ ਕਰੋ।
ਹੁਣ ਮੇਰੇ ਪਿਤਾ ਨੇ ਮੇਰੀ ਇਹ ਡਿਊਟੀ ਲਾ ਦਿੱਤੀ ਜਦੋਂ ਮੈਂ ਉਹਦੇ ਕੋਲ ਗਿਆ ਤੇ ਕਹਿਣ ਲੱਗਾ, ਸ਼ਹਿਜ਼ਾਦਾ ਮੁਅੱਜਮ, ਤੂੰ ਵੀ ਬੜਾ ਵਿਦਵਾਨ ਹੈ, ਆਪਣੇ ਆਪ ਨੂੰ ਆਲਮ ਇਲਮ ਕਹਾਉਣ ਵਾਲਾ ਹੈ, ਤੇ ਏਦਾਂ ਕਰ, ਇਸ ਆਇਤ ਦੇ ਅਰਥ ਤੂੰ ਕਰ ਦੇ। ਉਹਨੇ ਹੁਣੇ ਮੇਰੀ ਡਿਊਟੀ ਲਾ ਦਿੱਤੀ ਹੈ ਕਿ ਇਸ ਆਇਤ ਦੇ ਅਰਥ ਤੂੰ ਕਰਕੇ ਸੁਣਾ ਦੇ।
ਇਲਮ ਅਕਲ ਕੋ ਜੇ ਬੋ ਧਰੋ।
ਇਹ ਵੀ ਕਹਿ ਦਿੱਤਾ, ਮੈਂ ਤਾਂ ਮੰਨਾਂਗਾ ਕਿ ਤੂੰ ਇਲਮ ਤੇ ਆਲਮ ਦਾ ਧਾਰਨੀ ਹੈ, ਪੜ੍ਹਿਆ ਲਿਖਿਆ ਕਿ ਤੈਨੂੰ ਜਿਹੜੇ ਪੜ੍ਹਾਉਣ ਵਾਲੇ ਵਿਦਵਾਨ ਬੜੇ ਕਾਬਲ ਨੇ, ਮੈਂ ਤਾਂ ਮੰਨਾਂਗਾ ਜੇ ਤੂੰ ਅਰਥ ਕਰਕੇ ਸੁਣਾ ਦੇਵੇਂ।
ਕਰ ਤਕਰਾਰ ਸਪੈਰੀ ਕੇਰਾ।
ਮੈਂ ਹੁਣ ਇਕਰਾਰ ਕਰਕੇ ਆਇਆ ਹਾਂ ਕਿ ਮੈਂ ਸ਼ਾਮ ਨੂੰ ਆ ਕੇ ਅਰਥ ਸੁਣਾਵਾਂਗਾ। ਪਿਤਾ ਨੇ ਜਦੋਂ ਕਿਹਾ ਕਿ ਅਰਥ ਕਰ, ਤੇ ਮੈਂ ਉਹਦੇ ਕੋਲੋਂ ਟਾਈਮ ਲੈ ਲਿਆ ਕਿ ਹੁਣ ਨਹੀਂ ਮੈਂ ਕਰ ਸਕਦਾ ਅਰਥ, ਮੈਂ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਆ ਕੇ ਇਸ ਆਇਤ ਦੇ ਅਰਥ ਕਰਾਂਗਾ।
ਮੈਂ ਆਇਓ ਫਿਕਰ ਮਡੇਰਾ।
ਭਾਈ ਨੰਦ ਲਾਲ ਜੀ, ਮੀਰ ਮੁਨਸ਼ੀ ਜੀ, ਇਹ ਤਕਰਾਰ ਕਰਕੇ, ਇਕਰਾਰ ਕਰਕੇ ਮੈਂ ਆਪਣੇ ਪਿਤਾ ਨਾਲ ਆ ਤਾਂ ਗਿਆ, ਪਰ ਹੁਣ ਮੇਰੇ ਮਨ ਵਿੱਚ ਬੜਾ ਫਿਕਰ ਚੱਲ ਰਿਹਾ, ਮੈਨੂੰ ਤਾਂ ਅਰਥ ਨਹੀਂ ਸਮਝ ਆ ਰਹੇ। ਜਿਹੜੀ ਉਹ ਆਇਤ ਹੈ ਉਹਦੇ ਅਰਥ ਉਹ ਮੈਨੂੰ ਸਮਝ ਨਹੀਂ ਆ ਰਹੇ, ਉਸ ਆਇਤ ਦਾ ਗਿਆਨ ਜਿਹੜਾ ਹੈ ਉਹ ਮੈਨੂੰ ਸਮਝ ਨਹੀਂ ਆ ਰਿਹਾ।
ਜਬ ਸ਼ਹਿਜ਼ਾਦੇ ਪਾਖੇ ਉਥੋਏ,
ਭਾਈ ਨੰਦ ਲਾਲ ਜੀ ਨੂੰ ਜਦੋਂ ਸ਼ਹਿਜ਼ਾਦੇ ਮੁਅੱਜਮ ਨੇ ਆਪਣੀ ਇਹ ਚਿੰਤਾ ਦੱਸੀ, ਆਪਣੇ ਮਨ ਦੀ ਇਹ ਗੱਲ ਦੱਸੀ,
ਨੰਦ ਲਾਲ ਚਿਤੋਤ ਚਿਤ ਹੋਏ।
ਭਾਈ ਸਾਹਿਬ, ਭਾਈ ਨੰਦ ਲਾਲ ਜੀ ਨੇ ਆਪਣੇ ਮਨ ਵਿੱਚ ਇਹ ਸਾਰੀ ਗੱਲ ਚਿਤਵੀ ਹੈ, ਇਹਨੂੰ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਸੋਚਿਆ ਹੈ।
ਤਛਿਨ ਕਰਿਓ ਮਾਇਨਾ ਨੀਕੇ,
ਨੰਦ ਲਾਲ ਜੀ ਕਹਿਣ ਲੱਗੇ, ਸਹਿਜਾਦਾ ਮੁਅੱਜਮ ਮੈਨੂੰ ਦੱਸੋ ਕਿਹੜੀ ਆਇਤ ਹੈ। ਤੋ ਬਹਾਦਰ ਸ਼ਾਹ ਨੇ ਉਹ ਸਾਰੀ ਆਇਤ ਦੱਸੀ। ਭਾਈ ਨੰਦ ਲਾਲ ਜੀ ਹੁਣ ਮਹਾਨ ਵਿਦਵਾਨ ਦੇ ਨਾਲ ਨਾਲ ਸਾਧਕ ਵੀ ਸਨ, ਸਾਧਨਾ ਵਾਲੇ ਪੁਰਸ਼ ਵੀ ਸਨ। ਉਹਨਾਂ ਨੂੰ ਪਤਾ ਸੀ ਕਿ ਔਰੰਗਜ਼ੇਬ ਕਿਸ ਤਰ੍ਹਾਂ ਦੇ ਅਰਥ ਸੁਣਨਾ ਚਾਹੁੰਦਾ, ਕਿਸ ਤਰ੍ਹਾਂ ਦੇ ਅਰਥਾਂ ਨੂੰ ਸੁਣ ਕੇ ਉਹਦੀ ਸੰਤੁਸ਼ਟੀ ਹੋ ਸਕਦੀ ਹੈ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਨੇ ਉਸ ਆਇਤ ਦੇ ਮਾਇਨੇ ਕਰਕੇ ਬਹਾਦਰ ਸ਼ਾਹ ਨੂੰ ਸਮਝਾਉਣੇ ਸ਼ੁਰੂ ਕੀਤੇ। ਆਖਿਆ, ਬਹਾਦਰ ਸ਼ਾਹ, ਸ਼ਹਿਜ਼ਾਦਾ ਮੁਅੱਜਮ, ਇਹ ਮਾਇਨੇ ਨੇ ਇਸ ਆਇਤ ਦੇ, ਇਹਦੇ ਇਹ ਅਰਥ ਹਨ, ਚੰਗੀ ਤਰ੍ਹਾਂ ਸੁਣ ਕੇ ਪੱਕੇ ਕਰ ਲੈ।
ਆਵਤ ਜੋ ਨਰ ਦੇ ਕਿਸੇ ਕੇ,
ਇਹੋ ਜੇ ਮਾਇਨੇ ਭਾਈ ਨੰਦ ਲਾਲ ਜੀ ਨੇ ਕੀਤੇ, ਇੰਨੇ ਸੋਹਣੇ ਅਰਥ ਕੀਤੇ ਕੁਰਾਨ ਦੀ ਆਇਤ ਦੇ ਕਿ ਉਹ ਅਰਥ ਪਹਿਲਾਂ ਕਿਸੇ ਵਿਦਵਾਨ ਦੇ ਮਨ ਚ ਨਹੀਂ ਆਏ, ਉਹ ਅਰਥ ਜਿਹੜੇ ਸਨ ਕਿਸੇ ਵਿਦਵਾਨ ਦੀ ਸਮਝ ਵਿੱਚ ਨਹੀਂ ਸਨ ਆਏ, ਕਿਸੇ ਦੇ ਦਿਮਾਗ ਵਿੱਚ ਨਹੀਂ ਸਨ ਆਏ, ਜਿਹੜੇ ਅਰਥ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੀਤੇ ਹਨ।
ਸੁਣ ਕਰ ਬਹੁਤੇ ਆਨੰਦਿਤ ਹੋਵਾ।
ਬਹਾਦਰ ਸ਼ਾਹ ਨੇ ਜਦੋਂ ਅਰਥ ਸੁਣੇ ਨਾ, ਮਾਇਨੇ ਸੁਣੇ ਭਾਈ ਨੰਦ ਲਾਲ ਜੀ ਕੋਲੋਂ, ਸੁਣ ਕੇ ਬੜਾ ਆਨੰਦ ਬਣਿਆ, ਇਹਦੇ ਹਿਰਦੇ ਚ ਬੜਾ ਖੁਸ਼ ਹੋਇਆ ਬਹਾਦਰ ਸ਼ਾਹ।
ਅਤ ਦਾਨਿਸ਼ਮੰਦ ਸਭ ਤੇ ਜੁਵਾ,
ਆਖਿਆ ਭਾਈ ਨੰਦ ਲਾਲ ਜੀ ਵਾਕਈ ਸਭ ਤੋਂ ਜਿਆਦਾ ਵੱਡੇ ਦਾਨਿਸ਼ਮੰਦ ਹਨ, ਇਹਨਾਂ ਜਿਹਾ ਦਾਨਿਸ਼ਮੰਦ ਸਿਆਣਾ ਸੂਝਵਾਨ ਕੋਈ ਨਹੀਂ।
ਕਰੀ ਸਰਫਰਾਜ਼ੀ ਤਿਸ ਤੇ ਕਾਲਾ,
ਔਰ ਇਹਨਾਂ ਨੇ ਬੜੀ ਸੋਹਣੀ ਸਰਫਰਾਜ਼ੀ ਕੀਤੀ ਹੈ, ਬੜਾ ਸੋਹਣਾ ਅਰਥ ਭਾਵ ਕੀਤਾ ਹੈ।
ਖੁਸ਼ਵੈ ਦੀਨ ਖਿਲਤ ਮਿਸਾਲਾ,
ਉਸ ਵਕਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਸਰਫਰਾਜ਼ੀ ਕੀਤੀ, ਯਾਨੀ ਕਿ ਉਹਨਾਂ ਦਾ ਸਤਿਕਾਰ ਕੀਤਾ, ਖੁਸ਼ ਹੋ ਕੇ ਬੜੀ ਸੋਹਣੀ ਖਿਲਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਬਹਾਦਰ ਸ਼ਾਹ ਨੇ ਦਿੱਤੀ।
ਭਾਈ ਸੁਪੈਰੀ ਗਏ ਸ਼ਹਿਜ਼ਾਦਾ,
ਬਹਾਦਰ ਸ਼ਾਹ ਦੀ ਫਿਕਰ ਖਤਮ ਹੋ ਗਈ, ਜਦੋਂ ਅਰਥ ਸਮਝ ਆ ਗਏ, ਭਾਈ ਨੰਦ ਲਾਲ ਨੇ ਸਮਝਾ ਦਿੱਤੇ। ਸੁਪਹਿਰੀ ਜਦੋਂ ਹੋਇਆ ਭਾਵ ਸ਼ਾਮ ਦਾ ਸਮਾਂ ਹੋਇਆ, ਤੋ ਸ਼ਾਮ ਨੂੰ ਸ਼ਹਿਜ਼ਾਦਾ ਮੁਅੱਜਮ ਆਪਣੇ ਬਾਪ ਬਹਾਦਰ ਔਰੰਗਜ਼ੇਬ ਬਾਦਸ਼ਾਹ ਕੋਲ ਚੱਲ ਕੇ ਆਇਆ।
ਬੈਠੀ ਜਾਏ ਮੈਦ ਐਲਾਦਾ,
ਔਰ ਜਾ ਕੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਬੜੀ ਖੁਸ਼ੀ ਨਾਲ ਖਿੜੇ ਮੱਥੇ ਬੜੇ ਚਾਓ ਨਾਲ ਆ ਕੇ ਬੈਠਾ ਹੈ।
ਪਰ ਦਰਮੁਲਾ ਨੇ ਅਨਕ ਮਜ਼ਾਰ,
ਇਹਦਾ ਬਾਪ ਵੀ ਬੈਠਾ ਔਰੰਗਜ਼ੇਬ, ਬੜੇ ਬੜੇ ਮੁੱਲਾ ਨੇ, ਕਾਜੀ ਮੌਲਵੀ, ਜਿਹੜੇ ਹਾਰ ਚੁੱਕੇ ਸੀ ਉਸ ਆਇਤ ਦੇ ਅਰਥ ਕਰ ਕਰਕੇ, ਪਰ ਔਰੰਗਜ਼ੇਬ ਦੀ ਤਸੱਲੀ ਨਹੀਂ ਸਨ ਕਰ ਸਕੇ।
ਬੈਠੇ ਕਰਤੀ ਉਚਾਰ ਵਿਚਾਰ,
ਸਾਰੇ ਬੈਠੇ ਹੋਏ ਅਰਥ ਕਰ ਰਹੇ ਸੀ, ਆਪਣੇ ਆਪਣੇ ਦਿਮਾਗ ਨਾਲ, ਆਪਣੀ ਆਪਣੀ ਬੁੱਧੀ ਨਾਲ ਉਸ ਆਇਤ ਦੇ ਅਰਥ ਕਰ ਰਹੇ, ਵਿਚਾਰ ਕਰ ਰਹੇ ਸਨ।
ਸੁਣਿਓ ਮਾਇਨਾ ਇਨੋ ਬਖਾਨਾ,
ਜਦੋਂ ਭਾਈ ਨੰਦ ਲਾਲ ਜੀ ਪਾਸੋਂ ਸੁਣਿਆ ਹੋਇਆ ਅਰਥ ਬਹਾਦਰ ਸ਼ਾਹ ਨੇ ਆ ਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਸੁਣਾਇਆ।
ਤੋਨੋ ਰੰਗ ਮਨ ਮੈਂ ਬਿਸਮਾਨਾ,
ਔਰੰਗਜ਼ੇਬ ਦੇ ਤੋਰ ਪਾਟੇ ਰਹਿ ਗਏ, ਸੁਣਦਿਆਂ ਸਾਰ ਹੈਰਾਨ ਹੋ ਗਿਆ, ਇਹੋ ਜੇ ਅਰਥ ਵਾਕਈ ਇਹੀ ਅਰਥ ਨੇ, ਤਸੱਲੀ ਹੋ ਗਈ ਔਰੰਗਜ਼ੇਬ ਦੀ। ਹਜ਼ਾਰਾਂ ਬੰਦਿਆਂ ਕੋਲੋਂ ਸੁਣ ਚੁੱਕਾ ਸੀ ਅਰਥ, ਤਸੱਲੀ ਨਹੀਂ ਸੀ ਹੋਈ। ਜਦੋਂ ਭਾਈ ਨੰਦ ਲਾਲ ਜੀ ਦੇ ਕੀਤੇ ਹੋਏ ਅਰਥ ਸਹਿਜਾਦੇ ਮੁਅੱਜਮ ਯਾਨੀ ਕਿ ਬਹਾਦਰ ਸ਼ਾਹ ਨੇ ਜਦੋਂ ਆਪਣੇ ਬਾਪ ਔਰੰਗਜ਼ੇਬ ਨੂੰ ਸੁਣਾਏ, ਸੁਣਦਿਆਂ ਸਾਰ ਔਰੰਗਜ਼ੇਬ ਦੀ ਸੁਰਤ ਇਕਦਮ ਖਿੜ ਗਈ, ਇਕਦਮ ਹੈਰਾਨ ਹੋ ਗਿਆ।
ਇਸ ਮੈਂ ਅਕਲ ਨਾ ਏਤੀ ਜਥਾ ਬਣਾਏ ਬਦਨ ਤੇ ਕੈ।
ਹੁਣ ਔਰੰਗਜ਼ੇਬ ਨੂੰ ਇੰਨਾ ਪਤਾ ਸੀ ਕਿ ਬਹਾਦਰ ਸ਼ਾਹ ਦੇ ਕੋਲ ਇੰਨੀ ਅਕਲ ਨਹੀਂ ਕਿ ਅਰਥ ਕਰ ਸਕੇ। ਜਿਵੇਂ ਸਿਆਣਿਆਂ ਦੀ ਕਹਾਵਤ ਹੁੰਦੀ ਵੀ ਘਰ ਦੇ ਬੱਚੇ ਦੇ ਦੰਦ ਗਿਣੇ ਹੁੰਦੇ ਨੇ, ਔਰੰਗਜ਼ੇਬ ਨੂੰ ਵੀ ਪਤਾ ਸੀ ਕਿ ਬਹਾਦਰ ਸ਼ਾਹ ਕਿੰਨੇ ਕੁ ਪਾਣੀ ਚ ਹੈ ਤੇ ਕਿੰਨਾ ਕੁ ਵਿਦਵਾਨ ਹੈ। ਉਹਨੂੰ ਪਤਾ ਸੀ ਕਿ ਬਹਾਦਰ ਸ਼ਾਹ ਇੰਨੀ ਬੁੱਧੀ ਦਾ ਮਾਲਕ ਨਹੀਂ ਕਿ ਉਹ ਇਹ ਅਰਥ ਕਰ ਸਕੇ।
ਦਾਨਿਸ਼ਵੰਦ ਜਿਤਕ ਸੋ ਜਾਨੋ,
ਮੈਂ ਚੰਗੀ ਤਰ੍ਹਾਂ ਜਾਣਦਾ ਕਿ ਕਿੰਨਾ ਕੁ ਦਾਨਿਸ਼ਵੰਦ ਹੈ, ਕਿੰਨਾ ਕੁ ਸਿਆਣਾ ਹੈ, ਕਿੰਨਾ ਕੁ ਬੁੱਧੀਮਾਨ ਹੈ।
ਇਤੀ ਸਮਝ ਇਸ ਮੈਂ ਨਾ ਪਛਾਨੋ,
ਇੰਨੀ ਸਮਝ ਇਹਦੀ ਨਹੀਂ ਹੋ ਸਕਦੀ, ਜਿਹੜੇ ਅਰਥ ਇਹਨੇ ਕਰਕੇ ਸੁਣਾਏ ਨੇ ਇਹਦੇ ਨਹੀਂ ਬਣਾਏ ਹੋਏ ਹੋ ਸਕਦੇ। ਇੰਨੀ ਸਮਝ ਇੰਨੀ ਸੋਝੀ ਬਹਾਦਰ ਸ਼ਾਹ ਦੀ ਨਹੀਂ ਹੋ ਸਕਦੀ।
ਵਿਚਾਰ ਨੁਰੰਗ ਨੇ ਕਹਿਓ,
ਏਦਾਂ ਦੇ ਵਿਚਾਰ ਕਰਕੇ ਨੁਰੰਗਾ ਬੋਲਿਆ, ਕਹਿਣ ਲੱਗਾ
ਇਹ ਆਪਣੀ ਬੁੱਧ ਤੇ ਕਰ ਲਿਓ।
ਬੋਲਿਆ ਕਹਿਣ ਲੱਗਾ, ਬਹਾਦਰ ਸ਼ਾਹ ਸੱਚੀ ਸੱਚੀ ਦੱਸੀ, ਝੂਠ ਨਾ ਬੋਲੇ। ਆ ਜਿਹੜੇ ਮਾਇਨੇ ਤੂੰ ਆਇਤ ਦੇ ਕਰਕੇ ਸੁਣਾਏ ਨੇ, ਵਾਕੇ ਮੇਰੀ ਤਸੱਲੀ ਹੋ ਗਈ ਹੈ, ਇਹਨਾਂ ਨੂੰ ਸੁਣ ਕੇ ਸੰਤੁਸ਼ਟੀ ਹੋ ਗਈ। ਪਰ ਇਹ ਦੱਸ ਕਿ ਤੂੰ ਆਪਣੀ ਬੁੱਧੀ ਨਾਲ ਬਣਾਏ ਨੇ, ਕਿ ਇਹ ਤੂੰ ਆਪਣੇ ਦਿਮਾਗ ਨਾਲ ਸੋਚ ਕੇ ਬਣਾਏ ਨੇ ਅਰਥ, ਕੇ ਹੋਰ ਕਿਸੇ ਕੋਲੋਂ ਸੁਣੇ ਨੇ?
ਕਿਦੋਂ ਆਪਣੇ ਤੋਏ ਬਤਾਵਾ,
ਜਾਂ ਫਿਰ ਕਿਸੇ ਹੋਰ ਨੇ ਤੈਨੂੰ ਇਹਦੇ ਅਰਥ ਦੱਸੇ ਹਨ?
ਠੀਕ ਮਾਇਨਾ ਨੀਕ ਅਲਾਵਾ,
ਜਿਹੜਾ ਮਾਇਨਾ ਤੂੰ ਕੀਤਾ ਬਿਲਕੁਲ ਠੀਕ ਹੈ, ਇਹ ਬਿਲਕੁਲ ਸਹੀ ਵਾ, ਦਰੁਸਤ ਹੈ ਜੋ ਮਾਇਨਾ ਜੋ ਅਰਥ ਤੂੰ ਕੀਤਾ ਹੈ।
ਕਹਿਓ ਸ਼ਹਿਜ਼ਾਦੇ ਮੈਂ ਚੀਨਾ,
ਸੁਣ ਕੇ ਸ਼ਹਿਜ਼ਾਦਾ ਮੁਅੱਜਮ ਬੋਲਿਆ, ਕਹਿਣ ਲੱਗਾ ਪਿਤਾ ਜੀ ਇਹ ਅਰਥ ਮੈਂ ਨਹੀਂ ਕੀਤੇ, ਮੇਰੀ ਬੁੱਧੀ ਵਿਚ ਨਹੀਂ ਉਪਜੇ, ਮੈਨੂੰ ਤਾਂ ਸਮਝ ਨਹੀਂ ਸਨ ਆਏ, ਇਹ ਮੈਂ ਨਹੀਂ ਜਾਣ ਸਕਿਆ।
ਮੋਹੇ ਨਿਕਟ ਇਕ ਰਹਿਤ ਪਰਵੀਨਾ,
ਮੇਰੇ ਕੋਲ ਇੱਕ ਬੜਾ ਪ੍ਰਵੀਨ ਸੂਝਵਾਨ ਦਾਨਿਸ਼ਵੰਦ ਵਿਅਕਤੀ ਰਹਿੰਦਾ ਹੈ।
ਅਹਿ ਮੀਰ ਮੁਨਸ਼ੀ ਦਾਨਾ,
ਮੇਰਾ ਮੇਰ ਮੁਨਸ਼ੀ ਹੈ, ਬੜਾ ਦਾਨਾ ਏ, ਬੜਾ ਦਾਨਾ ਹੈ, ਬੜਾ ਸਿਆਣਾ ਹੈ, ਔਰ ਉਹ ਮੇਰੇ ਕੋਲ ਰਹਿੰਦਾ ਹੈ।
ਤਿਸਨੇ ਮਾਇਨਾ ਦਿਓ ਬਤਾਏ,
ਉਹਨੇ ਮੈਨੂੰ ਇਹ ਅਰਥ ਦੱਸਿਆ, ਇਹ ਜਿਹੜੀ ਆਇਤ ਦੇ ਅਰਥ ਮੈਂ ਤੁਹਾਡੇ ਕੋਲ ਦੱਸੇ ਨੇ, ਇਹ ਦਰਅਸਲ ਉਸ ਮੇਰੇ ਮੀਰ ਮੁਨਸ਼ੀ ਨੇ ਮੈਨੂੰ ਦੱਸੇ ਨੇ, ਜਿਹਦੇ ਕੋਲੋਂ ਮੈਂ ਪੜ੍ਹਦਾ, ਜਿਹਦੇ ਕੋਲੋਂ ਮੈਂ ਅਰਬੀ ਫਾਰਸੀ ਦੀ ਹਦਾਇਤ ਲੈਣਾ, ਸਿੱਖਿਆ ਲੈਣਾ, ਉਹਨੇ ਮੈਨੂੰ ਇਹ ਮੀਰ ਮੁਨਸ਼ੀ ਨੇ ਅਰਥ ਕਰਕੇ ਸੁਣਾਏ ਹਨ।
ਸੰਤ ਸ਼ਾਹ ਮਨ ਮਹਿਰ ਖਾਨਾ,
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਔਰੰਗਜ਼ੇਬ ਬੜਾ ਖੁਸ਼ ਹੋਇਆ।
ਸ਼ੰਗ ਸਜ਼ਾਦੇ ਬਾਕ ਅਲਾਵਾ,
ਬੋਲਿਆ ਆਪਣੇ ਸਹਿਜਾਦੇ ਨੂੰ, ਬਹਾਦਰ ਸ਼ਾਹ ਨੂੰ ਬੋਲਿਆ, ਕਹਿਣ ਲੱਗਾ
ਨਿਕਟ ਹਕਾਰ ਦਿਖਾਓ ਮੋਏ,
ਕਹਿਣ ਲੱਗਾ ਏਦਾਂ ਕਰ ਫਿਰ ਸਹਿਜਾਦਾ ਮੁਅੱਜਮ, ਜਿਹੜਾ ਏਡਾ ਵੱਡਾ ਵਿਦਵਾਨ ਹੈ, ਤੇਰੇ ਕੋਲ ਮੀਰ ਮੁਨਸ਼ੀ ਹੈ, ਆ ਮੇਰੇ ਕੋਲ 14,000 ਵਿਦਵਾਨ ਜਿਹੜੇ ਅਰਥ ਨਹੀਂ ਕਰ ਸਕੇ, ਉਹਨੇ ਕੱਲੇ ਨੇ ਕਰ ਦਿੱਤੇ ਨੇ, ਕਮਾਲ ਕਰ ਦਿੱਤੀ ਹੈ, ਏਡਾ ਬੁੱਧੀਮਾਨ ਇਤਨਾ ਸਿਆਣਾ ਵਿਦਵਾਨ ਜੋ ਤੇਰੇ ਕੋਲ ਹੈ, ਉਹਨੂੰ ਮੈਨੂੰ ਵੀ ਉਹਦੇ ਦਰਸ਼ਨ ਕਰਾ।
ਅਕਲ ਕਮਾਲ ਹਿਰਦੇ ਮੈਂ ਹੋਵੇ,
ਜਿਹਦੇ ਅਕਲ ਕਮਾਲ ਦੀ ਹੈ, ਜਿਹਦੇ ਹਿਰਦੇ ਵਿੱਚ ਕਮਾਲ ਦੀ ਅਕਲ ਹੈ, ਬੜਾ ਦਾਨਾ ਬੰਦਾ, ਵਾਕਈ ਉਹਨੇ ਇਹੋ ਜਿਹੇ ਸੁੰਦਰ ਅਰਥ ਕੀਤੇ ਨੇ ਜੋ ਕਿਸੇ ਦੇ ਦਿਮਾਗ ਵਿੱਚ ਨਹੀਂ ਆਏ, ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਨੂੰ ਵੇਖਣਾ ਚਾਹੁੰਦਾ ਹਾਂ।
ਨੰਦ ਲਾਲ ਕੋ ਲੀਨ ਬੁਲਾਏ, ਲੱਖ ਹਿੰਦੂ ਕੋ ਸਿਧਤੀ ਉਠਾਏ।
ਉਸ ਵਕਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਔਰੰਗਜ਼ੇਬ ਦੀ ਕਚਹਿਰੀ ਵਿੱਚ ਸ਼ਹਿਜ਼ਾਦੇ ਮੁਅੱਜਮ ਨੇ ਬੁਲਾ ਲਿਆ। ਭਾਈ ਨੰਦ ਲਾਲ ਜੀ ਨੂੰ ਹਿੰਦੂ ਵੇਖ ਕੇ ਉਹਨੇ ਆਖਿਆ ਵੀ ਹਿੰਦੂ ਏਡਾ ਵਿਦਵਾਨ, ਉਹ ਵੀ ਅਰਬੀ ਫਾਰਸੀ ਦਾ। ਔਰੰਗਜ਼ੇਬ ਦੇ ਮਨ ਵਿੱਚ ਈਰਖਾ ਆ ਗਈ, ਦੁਵੇਸ਼ ਆ ਗਈ।
ਕਰ ਸਲਾਮ ਏ ਠੰਡੋ ਰਿਓ,
ਭਾਈ ਨੰਦ ਲਾਲ ਜੀ ਗਏ, ਸਲਾਮ ਕੀਤੀ ਬਾਦਸ਼ਾਹ ਨੂੰ, ਔਰ ਸਲਾਮ ਕਰਕੇ ਉਹਦੇ ਕੋਲ ਖਲੋਤੇ ਰਹੇ।
ਸਦਾ ਆਫਰੀ ਹਜ਼ਰਤ ਕਹਿਓ,
ਔਰੰਗਜ਼ੇਬ ਨੇ ਆਖਿਆ 100 ਵੇਰ ਸ਼ਾਬਾਸ਼ ਹੈ ਤੈਨੂੰ, 100 ਵੇਰ ਹੇ ਨੰਦ ਲਾਲ, ਹੇ ਮੀਰ ਮੁਨਸ਼ੀ, ਤੈਨੂੰ 100 ਵੇਰ ਸ਼ਾਬਾਸ਼ ਹੈ।
ਪੁਨ ਡੇਰੇ ਕੋ ਚੱਲ ਕਰ ਆਇਓ, ਸੰਗ ਸ਼ਹਿਜ਼ਾਦੇ ਸ਼ਾਹ ਅਲਾਇਓ।
ਇਸ ਤਰ੍ਹਾਂ ਔਰੰਗਜ਼ੇਬ ਨੂੰ ਮਿਲ ਕੇ ਭਾਈ ਨੰਦ ਲਾਲ ਜੀ ਆਪਣੇ ਡੇਰੇ ਵਾਪਸ ਆ ਗਏ, ਤੇ ਸਹਿਜਾਦਾ ਉੱਥੇ ਹੀ ਬੈਠਾ ਰਿਹਾ, ਤੇ ਔਰੰਗਜ਼ੇਬ ਆਪਣੇ ਸਹਿਜਾਦੇ ਮੁਅੱਜਮ ਨੂੰ ਬੋਲਿਆ, ਕਹਿਣ ਲੱਗਾ
ਇਹ ਤੋ ਹਿੰਦੂ ਹੈ ਮਤਵੰਦਾ।
ਕਹਿਣ ਲੱਗਾ ਸਹਿਜਾਦਾ ਮੁਅੱਜਮ, ਇਹ ਤਾਂ ਹਿੰਦੂ ਹੈ, ਪਰ ਇਹ ਬੜਾ ਬੁੱਧੀਮਾਨ ਹੈ, ਬੜਾ ਸਿਆਣਾ ਸੂਝਵਾਨ ਵਿਦਵਾਨ ਹੈ।
ਹੈ ਅਨੀਤ ਮੁਝ ਨਹੀਂ ਸੁਹੰਦਾ,
ਇਹ ਹਿੰਦੂ ਹੈ, ਇਹ ਅਨੀਤੀ ਮੈਨੂੰ ਨਹੀਂ ਇਹ ਚੰਗੀ ਲੱਗੀ। ਇਹ ਤਾਂ ਹਿੰਦੂ ਏਡਾ ਵਿਦਵਾਨ ਹੋਵੇ, ਇਹ ਅਨੀਤੀ ਮੈਨੂੰ ਚੰਗੀ ਨਹੀਂ ਲੱਗੀ।
ਦੀਨ ਬਿਕੈਸ ਕੋ ਲੈ ਆਵੋ।
ਇਹ ਸ਼ਹਿਜ਼ਾਦਾ ਮੁਅੱਜਮ ਏਦਾਂ ਕਰ, ਏਡਾ ਵੱਡਾ ਵਿਦਵਾਨ ਹਿੰਦੂ ਧਰਮ ਚ ਨਹੀਂ ਹੋਣਾ ਚਾਹੀਦਾ, ਇਹਨੂੰ ਏਦਾਂ ਕਰ ਮੁਸਲਮਾਨ ਬਣਾ ਲਓ, ਇਹਨੂੰ ਇਸਲਾਮ ਧਰਮ ਦੇ ਵਿੱਚ ਲਿਆਓ, ਕਿਉਂਕਿ ਇਹੋ ਜਿਹਾ ਮਹਾਨ ਵਿਦਵਾਨ ਹਿੰਦੂਆਂ ਵਿੱਚ ਨਹੀਂ ਮੁਸਲਮਾਨ ਧਰਮ ਚ ਹੋਣਾ ਚਾਹੀਦਾ।
ਜਿਉਂ ਕਿਉਂ ਕਰਨੀ ਕੇ ਸਮਝਾਓ।
ਜਿਵੇਂ ਕਿਵੇਂ ਕਹਿ ਕੇ ਇਹਨੂੰ ਸਮਝਾਓ, ਭਾਵੇਂ ਲਾਲਚ ਦਿਓ, ਲੋਭ ਦਿਓ, ਡਰਾਵਾ ਦਿਓ, ਜਿਵੇਂ ਕਿਵੇਂ ਕਹਿ ਕੇ ਇਹਨੂੰ ਸਮਝਾ ਕੇ ਮੁਸਲਮਾਨ ਬਣਾਓ।
ਅਸਨਰ ਦੀਨ ਬਿਕੈ ਜਬ
ਹੋਵੇ। ਇਹੋ ਜਿਹਾ ਵਿਦਵਾਨ ਬੰਦਾ ਜਦੋਂ ਸਾਡੇ ਦੀਨ ਵਿੱਚ ਹੋਵੇਗਾ, ਸਾਡੇ ਮਤ ਵਿੱਚ, ਸਾਡੇ ਧਰਮ ਵਿੱਚ ਹੋਵੇਗਾ,
ਲੈ ਸ਼ਰ੍ਹਾਂ ਮੈਂ ਸਭੀ ਕੋਵੇ,
ਸਾਰੇ ਸਾਡੀ ਸ਼ਰ੍ਹਾਂ ਚ ਚੱਲਣਗੇ। ਜਦੋਂ ਸਾਡੀ ਸ਼ਰ੍ਹਾਂ ਵਿੱਚ ਵਿਦਵਾਨ ਹੋਣਗੇ ਇਹੋ ਜੇ, ਤੇ ਹਜ਼ਾਰਾਂ ਲੋਕ ਆਪੇ ਸਾਡੀ ਸ਼ਰ੍ਹਾਂ ਚ ਚੱਲਣਗੇ ਕਿ ਏਡੇ ਏਡੇ ਵਿਦਵਾਨ ਨੇ ਇਹੋ ਜਿਹੀ ਸ਼ਰ੍ਹਾਂ ਵਿੱਚ, ਤੋ ਉਹ ਸਾਡੀ ਸ਼ਰ੍ਹਾਂ ਦੇ ਧਾਰਨੀ ਹੋਣਗੇ।
ਹਿੰਦਨ ਮੈਂ ਮਤਵੰਤ ਨਾ ਚਾਹੀਏ।
ਏਡਾ ਵੱਡਾ ਮਤਵਾਲਾ, ਮਤਵੰਤ, ਵਿਦਵਾਨ, ਇਤਨਾ ਕਾਮਲ ਆਦਮੀ ਹਿੰਦੂਆਂ ਵਿੱਚ ਨਹੀਂ ਚਾਹੀਦਾ, ਹਿੰਦੂਆਂ ਵਿੱਚ ਏਡਾ ਵਿਦਵਾਨ ਨਹੀਂ ਚਾਹੀਦਾ।
ਕਰੈ ਧਰਮ ਦਿੜ ਤਿੰਨ ਕੋ ਲਈਐ।
ਜੇ ਏਡਾ ਵਿਦਵਾਨ ਹਿੰਦੂਆਂ ਚ ਹੋਏਗਾ, ਉਹਨਾਂ ਦਾ ਧਰਮ ਦਿੜ ਕਰੇਗਾ, ਉਹਨਾਂ ਦੇ ਧਰਮ ਨੂੰ ਪੱਕਿਆ ਕਰੇਗਾ।
ਤੁਰਕ ਦੀਨ ਮੈਂ ਜਾਵਿਆ ਤੇ ਆਵੈ, ਨੀਕੇ ਬਿਦ ਕਰ ਸ਼ਰਾ ਬਧਾਵੈ।
ਜੇ ਸਾਡੇ ਦੀਨ ਵਿੱਚ ਇਸਲਾਮ ਧਰਮ ਵਿੱਚ ਆ ਜਾਏ ਐਸਾ ਵਿਦਵਾਨ, ਤੇ ਸਾਡੀ ਸ਼ਰ੍ਹਾਂ ਵਿੱਚ ਵਾਧਾ ਕਰੇਗਾ, ਸਾਡੀ ਸ਼ਰ੍ਹਾਂ ਵਿੱਚ ਵਾਧਾ ਹੋਵੇਗਾ, ਇਸਲਾਮ ਧਰਮ ਵਿੱਚ ਵਾਧਾ ਹੋਵੇਗਾ।
ਇਹ ਸ਼ਹਿਜ਼ਾਦੇ ਕੋ ਸਮਝਾਏ।
ਔਰੰਗਜ਼ੇਬ ਨੇ ਸ਼ਹਿਜ਼ਾਦੇ ਮੁਅੱਜਮ ਨੂੰ, ਬਹਾਦਰ ਸ਼ਾਹ ਨੂੰ ਇਹ ਗੱਲ ਸਮਝਾਈ ਹੈ।
ਜਿਉਂ ਕਿਉਂ ਦੀਨ ਬਿਕੈ ਲਿਆਏ।
ਕਹਿ ਦਿੱਤਾ ਔਰੰਗਜ਼ੇਬ ਨੇ ਜਿਵੇਂ ਕਿਵੇਂ ਕਰਕੇ ਇਹਨੂੰ ਇਸਲਾਮ ਧਰਮ ਦੇ ਵਿੱਚ ਲੈ ਕੇ ਆਉਣਾ ਹੈ।
ਗਏ ਬਹਾਦਰ ਸ਼ਾਹ ਨਕੇਤ।
ਬਹਾਦਰ ਸ਼ਾਹ ਆਪਣੇ ਘਰ ਆਇਆ, ਮਹਿਲ ਵਿੱਚ ਆਇਆ।
ਬੋਲ ਲਿਓ ਨੰਦ ਲਾਲ ਸਹਿਤ।
ਉਹਦਾ ਭਾਈ ਨੰਦ ਲਾਲ ਨਾਲ ਪਿਆਰ ਬੜਾ ਸੀ, ਬਹਾਦਰ ਸ਼ਾਹ ਦੀ ਬਿਰਤੀ ਪ੍ਰੇਮ ਵਾਲੀ ਸੀ, ਭਾਈ ਨੰਦ ਲਾਲ ਜੀ ਨਾਲ ਬਹੁਤ ਜ਼ਿਆਦਾ ਸਨੇਹ ਕਰਦਾ ਸੀ।
ਕਹੀ ਪਦਰ ਕੀ ਸਕਲ ਬਤਾਏ, ਭਾਈ ਬਿਪਰਜੈ ਮਹਾਂ ਬਡਾਏ।
ਆਖਿਆ ਭਾਈ ਨੰਦ ਲਾਲ ਜੀ, ਬੜਾ ਉਲਟਾ ਕੰਮ ਹੋ ਗਿਆ, ਮੈਂ ਤਾਂ ਤੁਹਾਡੀ ਵਡਿਆਈ ਕੀਤੀ ਸੀ ਕਿ ਤੁਸੀਂ ਉਜਾਗਰ ਹੋਵੋਗੇ, ਪਰ ਤੁਹਾਡੀ ਵਡਿਆਈ ਤੁਹਾਡੇ ਤੇ ਉਲਟ ਪੈ ਗਈ ਹੈ, ਤੁਹਾਡੀ ਕੀਤੀ ਹੋਈ ਵਡਿਆਈ ਹੀ ਤੁਹਾਡੇ ਤੇ ਉਲਟ ਪੈ ਗਈ ਹੈ।
ਕਯੋ ਤੁਰ ਕਿਸ ਲਿਓ ਮਨਾਏ।
ਔਰੰਗਜ਼ੇਬ ਕਹਿੰਦਾ ਹੈ ਕਿ ਭਾਈ ਨੰਦ ਲਾਲ ਨੂੰ ਮੁਸਲਮਾਨ ਬਣਾਓ, ਇਹਨੂੰ ਇਸਲਾਮ ਧਰਮ ਦਾ ਧਾਰਨੀ ਬਣਾਓ।
ਅਪਰ ਬਿਧਨ ਤੇ ਬਹੁਤ ਸਮਝਾਏ।
ਉਹਨੇ ਹੋਰ ਵੀ ਕਈ ਤਰੀਕਿਆਂ ਨਾਲ ਸਮਝਾਉਣ ਵਾਸਤੇ ਕਿਹਾ ਹੈ।
ਮੇਰੇ ਜ਼ੋਰ ਔਰ ਨੈ ਕੋ, ਸੁਧ ਕਰ ਦੀਨ ਪਾਸ ਤਵ ਜੋ।
ਇਹ ਭਾਈ ਨੰਦ ਲਾਲ ਜੀ, ਹੁਣ ਮੇਰੇ ਚ ਹੋਰ ਕੋਈ ਜ਼ੋਰ ਨਹੀਂ ਹੈ, ਮੈਂ ਤਾਂ ਸਿਰਫ ਤੁਹਾਨੂੰ ਖਬਰ ਦੇ ਸਕਦਾ ਸੀ, ਉਹ ਤੁਹਾਨੂੰ ਦੇ ਦਿੱਤੀ। ਜੇ ਤੁਸੀਂ ਕਹੋ ਕਿ ਮੈਂ ਬਚਾ ਲਵਾਂ, ਆਪਣੇ ਪਿਤਾ ਨੂੰ ਸਮਝਾਵਾਂ, ਉਹਨੇ ਨਹੀਂ ਸਮਝਣਾ, ਬੜਾ ਕੱਟੜ ਤੇ ਮੁਤਸਬੀ ਜੋ ਕਹਿ ਦਿੰਦਾ ਕਰਦਾ, ਮੈਂ ਹੋਰ ਕੋਈ ਜ਼ੋਰ ਨਹੀਂ ਕਰ ਸਕਦਾ। ਹਾਂ, ਤੁਹਾਨੂੰ ਖਬਰ ਦੇਣੀ ਸੀ, ਉਹ ਮੈਂ ਤੁਹਾਨੂੰ ਦੇ ਦਿੱਤੀ ਹੈ।
ਰਹਿਬੋ ਹਿਆਂ ਪਲਾਇਨ ਕਰਬੋ।
ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜਾਂ ਇੱਥੋਂ ਦੌੜਨਾ ਚਾਹੁੰਦੇ ਹੋ, ਕਿਉਂਕਿ ਉਹਨੇ ਕੱਲ ਨੂੰ ਤੁਹਾਨੂੰ ਮੁਸਲਮਾਨ ਬਣਾਉਣਾ, ਉਹਨੇ ਤਿਆਰੀ ਕਰ ਲਈ ਹੈ। ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ ਹੋ।
ਤੋ ਅਧੀਨ ਹੈ ਜਿਮ ਔਰ ਧਰਬ।
ਹੁਣ ਤੁਹਾਡੇ ਅਧੀਨ ਹੈ ਇਹ ਸਾਰੀ ਗੱਲ, ਜੋ ਤੁਹਾਡੇ ਮਨ ਵਿੱਚ ਆਵੇ ਤੁਸੀਂ ਕਰੋ।
ਮਿੱਤਰ ਜਾਨ ਮੈਂ ਦਿਓ ਬਤਾਏ, ਅਪਰ ਨਾਮੋ ਤੇ ਕੁਛ ਕੀਏ ਜਾਏ।
ਮੈਂ ਤੁਹਾਨੂੰ ਆਪਣਾ ਮਿੱਤਰ ਜਾਣ ਕੇ ਸਾਰੀ ਗੱਲ ਦੱਸ ਦਿੱਤੀ ਹੈ, ਬਸ ਹੋਰ ਮੈਂ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ, ਕੋਈ ਸਹਾਇਤਾ ਨਹੀਂ ਕਰ ਸਕਦਾ।
ਸੁਣ ਨੰਦ ਲਾਲ ਸਲਾਮੀ ਪਇਓ।
ਇਹ ਸੁਣ ਕੇ ਭਾਈ ਨੰਦ ਲਾਲ ਜੀ ਸਲਾਮੀ ਹੋਏ, ਯਾਨੀ ਕਿ ਵਿਦਾ ਹੋ ਗਏ।
ਮਿਲੇ ਦਰੋਗੇ ਤੋਂ ਹਿਤ ਕੀਓ।
ਉਹ ਦਰੋਗਾ ਜਿਹੜਾ ਭਾਈ ਨੰਦ ਲਾਲ ਜੀ ਦਾ ਪ੍ਰੇਮੀ ਸੀ ਮੁਸਲਮਾਨ, ਉਹ ਭਾਈ ਨੰਦ ਲਾਲ ਜੀ ਉਹਨੂੰ ਵੀ ਮਿਲਣ ਗਏ ਕਿ ਸਾਡਾ ਪ੍ਰੇਮੀ ਹੈ ਤੇ ਜਾਂਦਿਆਂ ਉਹਨੂੰ ਵੀ ਮਿਲ ਚੱਲੀਏ।
ਕਹੋ ਤਾਏ ਤੋਂ ਮੈਂ ਅਬ ਜਾਓ, ਗੁਰ ਬਿਨ ਓਟ ਅਪਰਨੇ ਪਾਓ।
ਭਾਈ ਨੰਦ ਲਾਲ ਜੀ ਦਰੋਗੇ ਨੂੰ ਕਹਿੰਦੇ, ਦਰੋਗਾ ਜੀ ਹੁਣ ਮੈਂ ਚੱਲਿਆ, ਅਲਵਿਦਾ ਹੈ ਆਪਣੀ, ਮੈਂ ਤੁਹਾਨੂੰ ਹੁਣ ਕਹਿ ਕੇ ਅਲਵਿਦਾ ਜਾ ਰਿਹਾ, ਕਿਉਂਕਿ ਇੱਥੇ ਰਹਿਣਾ ਹੁਣ ਮੇਰੇ ਲਈ ਸਮੱਸਿਆ ਹੈ। ਮੈਂ ਹੁਣ ਆਪਣੇ ਸਤਿਗੁਰਾਂ ਦੀ ਸ਼ਰਨ 'ਚ ਚੱਲਿਆ, ਕਿਉਂਕਿ ਗੁਰੂ ਤੋਂ ਬਿਨਾਂ ਹੁਣ ਸਾਰੀ ਧਰਤੀ 'ਤੇ ਮੈਨੂੰ ਕੋਈ ਟਿਕਾਣਾ ਨਜ਼ਰ ਨਹੀਂ ਆਉਂਦਾ।
ਨਹੀਂ ਤਾਂ ਬਾਦਸ਼ਾਹ ਮਿਸਾਲਾ,
ਨਹੀਂ ਤਾਂ ਬਾਦਸ਼ਾਹ ਬੜਾ ਬਾਦੀ ਹੈ, ਝਗੜਾਲੂ ਹੈ,
ਸੁਣੇਗਾ ਇਲੇ ਤਤਕਾਲਾ,
ਮੈਨੂੰ ਸੁਣੇਗਾ ਤੇ ਪਕੜਾ ਲਏਗਾ। ਜੇ ਕਿਤੇ ਹੋਰ ਮੈਂ ਚਲਾ ਵੀ ਗਿਆ, ਜੇ ਗੁਰੂ ਜੀ ਕੋਲ ਨਹੀਂ ਜਾਂਦਾ, ਕਿਸੇ ਨਵਾਬ ਕੋਲ ਚਲਾ ਜਾਂਦਾ, ਕਿਸੇ ਹੋਰ ਰਾਜੇ ਕੋਲ ਚਲਾ ਜਾਂਦਾ, ਇਹਨੇ ਮੈਨੂੰ ਫੜਾ ਲੈਣਾ, ਫੜ ਕੇ ਕੈਦੀ ਬਣਾ ਲੈਣਾ। ਹੁਣ ਤਾਂ ਕੋਈ ਗੁਰੂ ਜੀ ਸ਼ਰਨ ਹੈ ਜਿੱਥੇ ਮੈਨੂੰ ਕੋਈ ਪਕੜ ਨਹੀਂ ਸਕਦਾ।
ਗੁਰਬਹੀਨ ਰਾਖਾ ਨੇ ਦੁਆ,
ਸਤਿਗੁਰਾਂ ਤੋਂ ਬਿਨਾਂ ਮੇਰਾ ਕੋਈ ਰਾਖਾ ਨਹੀਂ। ਹੁਣ ਜੇ ਕੋਈ ਮੈਨੂੰ ਰੱਖ ਸਕਦਾ ਤਾਂ ਕੇਵਲ ਗੁਰੂ ਕਲਗੀਧਰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਰੱਖ ਸਕਦੇ ਨੇ।
ਜਿਸ ਕੀ ਸ਼ਰਨ ਪਰਿਓ ਸਿਕੂਆ,
ਮੈਂ ਉਹਨਾਂ ਦੀ ਸ਼ਰਨ ਵਿੱਚ ਸਿੱਖ ਬਣ ਕੇ ਪਿਆ ਹਾਂ।
ਦਹੁ ਲੋਕ ਤੇ ਮੋਏ ਬਚਾਵੇ, ਬਿਘਨ ਅਨੇਕ ਚੁਵਨ ਨੇ ਪਾਵੇ।
ਦੋਹਾਂ ਲੋਕਾਂ ਵਿੱਚ ਸਤਿਗੁਰੂ ਜੀ ਮੇਰੀ ਸਹਾਇਤਾ ਕਰਨ ਵਾਲੇ ਨੇ, ਅਨੇਕਾਂ ਪ੍ਰਕਾਰ ਦੇ ਬਿਘਨ ਮੈਨੂੰ ਨਹੀਂ ਛੂਣਗੇ ਜੇ ਮੈਂ ਗੁਰੂ ਦੀ ਸ਼ਰਨ 'ਚ ਚਲਾ ਜਾਵਾਂ।
ਉਤੋਂ ਮਹਾਮੇਲੀ ਤੂੰ ਮੇਰਾ,
ਹੇ ਦਰੋਗਾ ਜੀ ਤੂੰ ਮੇਰਾ ਬੜਾ ਸਤਸੰਗੀ ਹੈ, ਤੂੰ ਮੇਰਾ ਮੇਲੀ ਹੈ।
ਜਾਤ ਮਿਲਿਓ ਕਰ ਪ੍ਰੇਮ ਕਨੇਰਾ,
ਜਾਂਦਿਆ ਹੋਇਆ ਮੈਂ ਤੈਨੂੰ ਮਿਲ ਕੇ ਚੱਲਿਆ, ਕਿਉਂਕਿ ਤੇਰੇ ਨਾਲ ਮੇਰਾ ਪ੍ਰੇਮ ਹੈ, ਸਨੇਹ ਹੈ, ਇਸ ਕਰਕੇ ਤੈਨੂੰ ਮਿਲ ਕੇ ਜਾ ਰਿਹਾ।
ਸੁਣ ਤੇ ਦਰੋਗਾ ਬਹੁ ਪਛਤਾਵਾ, ਕਹਿ ਮੋਇ ਲਿਓ ਸੰਗ ਰਲਾਵਾ।
ਸੁਣ ਕੇ ਦਰੋਗੇ ਨੇ ਬੜਾ ਪਛਤਾਵਾ ਕੀਤਾ, ਕਹਿੰਦਾ ਔਰੰਗਜ਼ੇਬ ਬੜਾ ਮਾੜੀ ਬਿਰਤੀ ਵਾਲਾ। ਔਰ ਦਰੋਗਾ ਹੁਣ ਭਾਈ ਨੰਦ ਲਾਲ ਜੀ ਬਿਨਾਂ ਰਹਿ ਨਹੀਂ ਸੀ ਸਕਦਾ, ਪ੍ਰੇਮ ਸੀ ਉਹਨਾਂ ਨਾਲ, ਕਹਿੰਦਾ ਭਾਈ ਸਾਹਿਬ ਜੀ ਕਿਰਪਾ ਕਰੋ ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ।
ਤੂੰ ਕਰਨਾ ਤੇ ਮਨ ਸ਼ੁੱਧ ਮੋਏ,
ਤੁਹਾਡੀ ਕਿਰਪਾ ਨਾਲ ਮੇਰਾ ਮਨ ਸ਼ੁੱਧ ਹੋਇਆ, ਮੇਰਾ ਹਿਰਦਾ ਪਵਿੱਤਰ ਹੋਇਆ।
ਤੂੰ ਕਰਨਾ ਤੇ ਸਭ ਸੁੱਖ ਹੋਏ,
ਤੁਹਾਡੀ ਕਿਰਪਾ ਨਾਲ ਮੈਨੂੰ ਸਰਬ ਸੁੱਖ ਪ੍ਰਾਪਤ ਹੋਏ ਹਨ।
ਆਪਣੋ ਮੁਰਸ਼ਿਦ ਤੋਏ ਪਛਾਨੋ,
ਇਹ ਭਾਈ ਨੰਦ ਲਾਲ ਜੀ ਤੁਹਾਨੂੰ ਮੈਂ ਆਪਣਾ ਮੁਰਸ਼ਿਦ ਮੰਨਦਾ ਹਾਂ, ਤੁਹਾਨੂੰ ਮੈਂ ਆਪਣਾ ਪੀਰ ਮੰਨਦਾ ਹਾਂ।
ਦਿਨ ਪ੍ਰਚਿਤ ਵਿਕਾਰ ਤੇ ਹਨ,
ਦਿਨ ਪ੍ਰਤੀ ਦਿਨ ਮੇਰੇ ਚਿੱਤ ਦੇ ਵਿਕਾਰਾਂ ਦਾ ਤੁਸੀਂ ਨਾਸ ਕਰਨ ਵਾਲੇ ਹੋ।
ਨਿਤ ਖੁਦਾਏ ਕੋ ਸਿਮਰਨ ਕਰਤਾ, ਅੰਤ ਸਾਇਕ ਹੋਏ ਵਿਚਰਤਾ।
ਨਿਤਾ ਪ੍ਰਤੀ ਤੁਹਾਡੀ ਸ਼ਰਨ ਵਿੱਚ ਹਾਂ, ਔਰ ਖੁਦਾ ਨੂੰ ਤੁਹਾਡੇ ਨਾਲ ਸਿਮਰਨ ਕਰਦਾ ਹਾਂ ਰਲ ਕੇ, ਔਰ ਅੰਤ ਵੇਲੇ ਤੁਸੀਂ ਹੀ ਮੇਰੇ ਸਹਾਇਕ ਹੋਣਾ ਹੈ।
ਨਿਜ ਗੁਰ ਸੰਗ ਮਿਲਾਓ ਮੋਏ,
ਭਾਈ ਨੰਦ ਲਾਲ ਜੀ ਜੇ ਤੁਸੀਂ ਆਪਣੇ ਗੁਰਾਂ ਨੂੰ ਮਿਲਣ ਚੱਲੇ ਹੋ ਤੇ ਕਿਰਪਾ ਕਰੋ ਮੈਨੂੰ ਵੀ ਆਪਣੇ ਗੁਰੂ ਨਾਲ ਮਿਲਾ ਦਿਓ।
ਜਨਮ ਸਫਲ ਜਿਸ ਤੇ ਸਭ ਹੋਏ,
ਨਾਲ ਮੇਰਾ ਇਹ ਜਨਮ ਸਫਲ ਹੋ ਜਾਏਗਾ।
ਮੈਂ ਨਾ ਰਹੋ ਇਸ ਪਾਪੀ ਪਾਤ,
ਹੇ ਭਾਈ ਨੰਦ ਲਾਲ ਜੀ ਇਸ ਪਾਪੀ ਔਰੰਗੇ ਕੋਲ ਮੈਂ ਨਹੀਂ ਰਹਿਣਾ, ਇਸ ਮਹਾ ਦੁਰਾਚਾਰੀ ਅਪਰਾਧੀ ਕੋਲ ਮੈਂ ਨਹੀਂ ਰਹਿਣਾ।
ਬੜੀ ਸ਼ਰ੍ਹਾਂ ਗਲ ਜਿਸ ਕੇ ਫਾਤ,
ਇਹਦੇ ਗਲ ਵਿੱਚ ਸ਼ਰ੍ਹਾਂ ਦੀ ਫਾਈ ਪਈ ਹੋਈ ਤੇ ਬੰਨਿਆ ਹੋਇਆ ਕੱਟੜ ਹੋਇਆ ਮੁਤਸਬੀ ਹੈ।
ਲਗਨ ਵਿਸਾਲ ਅਗਾਰੀ ਮੇਰੇ,
ਔਰ ਮੇਰੇ ਮਨ ਵਿੱਚ ਪਹਿਲਾਂ ਹੀ ਪਰਮਾਤਮਾ ਨੂੰ ਮਿਲਣ ਦੀ ਬੜੀ ਭਾਰੀ ਲਗਨ ਹੈ।
ਅਰਪੋ ਤਨ ਮਨ ਗੁਰੂ ਅਗੇਰੇ,
ਮੈਨੂੰ ਵੀ ਤੁਸੀਂ ਆਪਣੇ ਗੁਰਾਂ ਕੋਲ ਲੈ ਚੱਲੋ, ਮੈਂ ਆਪਣਾ ਮਨ ਤਨ ਗੁਰੂ ਅੱਗੇ ਅਰਪਣ ਕਰਦਿਆਂ।
ਅਬੈ ਅਚਾਨਕ ਵਿਧ ਮਨ ਆਏ,
ਹੁਣ ਅਚਾਨਕ ਵਿਧੀ ਬਣ ਗਈ ਹੈ, ਮੈਂ ਤਾਂ ਪਹਿਲਾਂ ਹੀ ਤੁਹਾਡੇ ਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਹੁਣ ਅਚਨ ਚੇਤ ਵਿਧੀ ਬਣ ਗਈ ਹੈ।
ਤੋਏ ਸੰਗ ਹੋਏ ਮਿਲਣ ਤਾਏ,
ਤੁਹਾਡੇ ਨਾਲ ਮਿਲ ਕੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਵਾਂ।
ਇਮ ਕਹਿ ਭਇਓ ਦਰੋਗਾ ਤਿਆਰ।
ਇਦਾਂ ਕਹਿ ਕੇ ਦਰੋਗਾ ਤਿਆਰ ਹੋ ਗਿਆ ਨਾਲ ਭਾਈ ਨੰਦ ਲਾਲ ਜੀ ਦੇ ਚੱਲਣ ਲਈ।
ਹਿੱਤ ਕਰ ਪਹੁੰਚਣ ਗੁਰ ਦਰਬਾਰ,
ਔਰ ਭਾਰੀ ਹਿੱਤ ਕਰਕੇ ਗੁਰੂ ਦਰਬਾਰ ਵਿਚ ਪਹੁੰਚਣਾ ਚਾਹੁੰਦੇ ਹਨ।
ਸੈਯਦ ਹੁਤੋਂ ਪ੍ਰੇਮ ਰੰਗ ਲਾਤਾ।
ਇਹ ਜਿਹੜਾ ਦਰੋਗਾ ਸੀ ਇਹ ਜਾਤੀ ਕਰਕੇ ਸੈਯਦ ਮੁਸਲਮਾਨ ਸੀ, ਪਰ ਇਹਦੇ ਮਨ ਵਿਚ ਬੜਾ ਭਾਰੀ ਪ੍ਰੇਮ ਸੀ ਵਸਿਆ ਹੋਇਆ।
ਮਗ ਖੁਦਾਏ ਕੋ ਮਿਲ ਬੇ ਜਾਤਾ,
ਖੁਦਾ ਦੇ ਰਸਤੇ ਨੂੰ ਜਾਣਨਾ ਚਾਹੁੰਦਾ ਹੈ, ਉਸ ਰਸਤੇ ਤੇ ਚੱਲਣਾ ਚਾਹੁੰਦਾ ਹੈ।
ਦਲ ਛੋਰਤੀ ਨਿਕਸੇ ਦੋਏ,
ਆਪਣੇ ਦਲ ਵਿਚੋਂ ਨਿਕਲੇ ਦਰੋਗਾ ਭਾਈ ਨੰਦ ਲਾਲ ਜੀ ਦੇ ਨਾਲ ਚੱਲ ਪਿਆ, ਬੜੀ ਛੇਤੀ ਨਾਲ ਬਿਨਾਂ ਕਿਸੇ ਨੂੰ ਦੱਸਿਆ ਚੱਲ ਪਏ।
ਸਤਿਗੁਰ ਦਰਸ਼ਨ ਚਿਤਵਤ ਸੋਏ,
ਸਤਿਗੁਰੂ ਜੀ ਦੇ ਦਰਸ਼ਨ ਆਪਣੇ ਮਨ ਵਿਚ ਚਿਤਵਦੇ ਜਾ ਰਹੇ ਹਨ।
ਕਬੈ ਮਿਲੇ ਮੋਹੇ ਨਿਆਲੋ,
ਕਦੋਂ ਮਿਲਾਂਗੇ ਜਾ ਕੇ ਸਤਿਗੁਰਾਂ ਨੂੰ, ਕਦੋਂ ਜਾ ਕੇ ਗੁਰਦੇਵ ਨੂੰ ਮਿਲ ਕੇ ਨਿਹਾਲ ਹੋਵਾਂਗੇ।
ਬੈਠ ਸਮੀਪੀ ਮੋਦ ਵਿਸਾਲੋ,
ਸਤਿਗੁਰਾਂ ਦੇ ਕੋਲ ਬਹਿ ਕੇ ਕਦੋਂ ਖੁਸ਼ੀਆਂ ਮਾਣਾਂਗੇ, ਕਦੋਂ ਆਨੰਦ ਮਾਣਾਂਗੇ ਗੁਰੂ ਦੀ ਸੰਗਤ ਦਾ।
ਮਗ ਮੈਂ ਸਤਿਗੁਰ ਕੇ ਗੁਣ ਕਹਤੇ,
ਰਸਤੇ ਵਿਚ ਗੁਰੂ ਕਲਗੀਧਰ ਦੇ ਗੁਣ ਕਹਿੰਦੇ ਆਉਂਦੇ ਭਾਈ ਨੰਦ ਲਾਲ ਜੀ, ਔਰ ਰਸਤੇ ਵਿਚ ਦਰੋਗੇ ਨੂੰ ਗੁਰੂ ਸਾਹਿਬ ਦੇ ਗੁਣ ਸੁਣਾਉਂਦੇ ਆਉਂਦੇ ਨੇ।
ਆਵਤ ਚਲੇ ਮਿਲਣ ਕੋ ਚੈਤੇ,
ਆਉਂਦੇ ਨੇ ਰਸਤੇ ਵਿਚ ਮਹਾਰਾਜ ਜੀ ਨੂੰ ਮਿਲਣਾ ਚਾਹੁੰਦੇ ਹਨ।
ਜਾਗੇ ਜਿਨ ਕੇ ਭਾਗ ਬਿਲੰਦੇ, ਪਹੁੰਚਤ ਪੇ ਜੈ ਨਗਰ ਆਨੰਦੇ।
ਇਹਨਾਂ ਦੋਹਾਂ ਦੇ ਕੋਈ ਵੱਡੇ ਭਾਗ ਜਾਗ ਪਏ ਨੇ ਕਿ ਚੱਲ ਕੇ ਭਾਈ ਨੰਦ ਲਾਲ ਜੀ ਤੇ ਦੂਜਾ ਉਹ ਦਰੋਗਾ ਮਹਾਰਾਜ ਗੁਰੂ ਕਲਗੀਧਰ ਦੀ ਪਵਿੱਤਰ ਨਗਰੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆ ਗਏ ਹਨ। ਆਨੰਦਪੁਰ ਸਾਹਿਬ ਆ ਕੇ ਮਹਾਰਾਜ ਜੀ ਦੇ ਪਾਵਨ ਦਰਬਾਰ ਵਿਚ ਦਰਸ਼ਨ ਕੀਤੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਵੇਂ ਗੁਰਦੇਵ ਦੇ ਦਰਸ਼ਨ ਪਰਸ ਰਹੇ ਨੇ,